دوہرا ایک سمے ایکل گرو بیٹھے انتر پون پھر پرینک پر ہر کھیور نہیں سمی پی کون
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ ساتھ سنگت دین دنیا دے مالک سرب سانجی والتا دے سانج رہبر کلیوگی جیواں دے ادھار کرتا دساں پاتشاہیاں دی آتمک جاگدی جوت ستگر بانی پرخ پرخوتم بانی سیوں چت لاوے گو گربانی سنت میرا من درویا من پینا نج کریا ویگو تن تن شری گرو گرنتھ صاحب سچے پاتشاہ دے پاون پوتر چرنا کملاں چ سندھیا ویلے دے سجے ہوئے دیوانا چکتر ہو کے حاضریاں بھر کے آپ جی ستگراں دا پاون پوتر اتہاس بڑی شردا بھاونا ستکار سہت سرون کر رہے میری پیری دے مالک ستگرو شری گرو ہرگوبند صاحب جی مہاراج شری امرتسر صاحب دی دھرتی تے براجمان ہن ایکانت وچ بیٹھے سن تے ستگراں دے چرناں وچ نارد منی آیا ہے ستگراں نے نارد منی دا ستکار کیتا ہے کیونکہ دیو رشی ہے انہیں ستگراں نوں بینتی کیتی مہاراج سچے پاتشاہ میں سنیہا لے کے آیا آپ جی نوں یاد کراؤن لئی پہنچے ہاں کہ آپ جی نے آن والے سمے وچ جنگ یدھ دے اکھاڑے رچنے نے اودے واسطے آپ جی ہن دیری کیوں کر رہے تاں گرو ہرگوبند صاحب جی مہاراج جی نے آکھیا نارد جی بس ہن اسی جنگ دے اکھاڑے رچن والے ہاں تہاڈی اڈیک سی تسی آ گئے ہو ہن جتھے تسی آ جاؤ اتھے کلہ وی آ جاندی ہے ہن بس اسی ایہو جے جنگ دے اکھاڑے رچاں گے اسی آرمبھ کراں گے ساڈا پوترا اس جنگ دے اکھاڑیاں نوں بہت سرے تے لے کے جاوے گا اور خالصا پنتھ پھر جنگ یدھ لڑدا لڑدا ایک دن ایسا ہوئے گا جس دن انہاں ترکاں دے راگ دی صفا اٹھ جائے گی غریب نواز پاتشاہ جی مہاراج جی نوں نارد مل کے چلا گیا ستگراں دی اپما وچ اونے کشٹک وی اچارن کیتا ہے تو ستگرو جی نے اگلے دن اسے وقت ساریاں فوجاں نوں سپاہیاں نوں سد کے سب نوں شستر ونڈے ہن جنہاں کول ہتھیار نے انہاں نوں ہتھیار دتے نے جنہاں کول گھوڑے نے انہاں نوں گھوڑے دتے ہن سورمیش اے سوچ رہے نے کہ شاید ستگراں نے کتے چالا پونا ہے اس کر کے سانو اے سارا سامان ونڈ رہے نے پر ستگرو جی آن والے سمے وچ جو جنگی پہرا آن والا ہے جنگ یدھ دا سماں آن والا ہے اودے واسطے تیاریاں کس رہے نے جویں ستگراں دے چرناں وچ کلہ وی آئی ہے کیونکہ جتھے نارد نے آنا ہے اتھے کلہ نے آنا ہی آنا ہے نارد دی گھر والی ہے کلہ کل ہے آ کے گرو ہرگوبند صاحب دے چرن پرس رہی ہے آؤ من برتیاں کاگر کریے ستگراں دا اے پاون پوتر اتہاس سرون کرن توں پہلاں گرو چرناں وچ حاضری لواؤندیاں سموہ مائی بھائی آکھو ستنام
گرو صاحب جی
ستنام شری
وارے گرو صاحب جی دوہرا ایک سمے ایکل گرو بیٹھے انتر پون
ایک سمے ستھان گرو ہرگوبند صاحب جی مہاراج اپنے محلاں وچ جتھے ستگراں دا نجی استھان ہے ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਕਾਂਤ ਵਿਚ ਇਕੱਲੇ ਬੈਠੇ ਸਨ।
ਫਿਰ ਪ੍ਰਿਅੰਕ ਪਰ ਹਰ ਖਿਓਰ ਨਹੀਂ ਸਮੀਪੀ ਕੌਣ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਪਲੰਘੇ ਦੇ ਉੱਤੇ ਬੈਠੇ ਸਨ ਤੇ ਮਹਾਰਾਜ ਜੀ ਦੇ ਕੋਲ ਸਤਿਗੁਰਾਂ ਦਾ ਕੋਈ ਵੀ ਸੇਵਾਦਾਰ ਸੇਵਕ ਨਹੀਂ ਹੈ, ਕਿਉਂਕਿ ਸਭ ਨੂੰ ਮਹਾਰਾਜ ਜੀ ਨੇ ਆਗਿਆ ਕਰਕੇ ਬਾਹਰ ਕੀਤਾ ਹੋਇਆ ਸੀ। ਆਪ ਇਕਾਂਤ ਵਿਚ ਇਕੱਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਸਨ।
ਸਕਲ ਜੋਗਨੀ ਕੋ ਸਿਰਦਾਰ।
ਖਾਲਸਾ ਜੀ ਉਸ ਵੇਲੇ ਜਦੋਂ ਸਤਿਗੁਰੂ ਜੀ ਇਕਾਂਤ ਵਿਚ ਬੈਠੇ ਸਨ ਤੇ ਜਿਹੜੀਆਂ 64 ਜੋਗਣੀਆਂ ਨੇ ਇਹ ਖਾਲਸਾ ਜੀ ਗੁਪਤ ਮੰਡਲ ਦੇ ਵਰਤਾਰੇ ਦੀਆਂ ਵਰਤਣ ਵਾਲੀਆਂ ਰੂਹਾਂ ਨੇ ਜਿਹੜੀਆਂ ਵਰਤਦੀਆਂ ਨੇ। ਜਦੋਂ ਜੰਗ ਯੁੱਧ ਦਾ ਸਮਾਂ ਹੁੰਦਾ ਉਸ ਜੰਗ ਯੁੱਧ ਦੇ ਸਮੇਂ ਦੇ ਵਿਚ ਇਨ੍ਹਾਂ ਦਾ ਵਿਕਰਾਲ ਰੂਪ ਹੁੰਦਾ ਹੈ। ਉਸ ਜੰਗ ਯੁੱਧ ਦੇ ਸਮੇਂ ਦੇ ਵਿਚ ਇਹ ਵਿਕਰਾਲ ਰੂਪ ਧਾਰਨ ਕਰਕੇ ਵਰਤਦੀਆਂ ਨੇ, ਵਿਚਰਦੀਆਂ ਨੇ। ਉਹ ਜਿਹੜੀਆਂ 64 ਜੋਗਣੀਆਂ ਨੇ ਉਨ੍ਹਾਂ ਦੀ ਜਿਹੜੀ ਸਰਦਾਰ ਸੀ, ਜਿਹੜੀ ਉਨ੍ਹਾਂ ਦੀ ਮੁਖੀ ਹੈ, ਉਹ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਈ ਹੈ।
ਜਿਸ ਕੋ ਰੂਪ ਮਾਂ ਬਿਕਰਾਰ।
ਇਹਦਾ ਜਿਹੜਾ ਰੂਪ ਹੈ ਉਹ ਬੜਾ ਵਿਕਰਾਲ ਰੂਪ ਹੈ, ਬੜਾ ਭਿਆਨਕ ਵਿਕਰਾਲ ਰੂਪ, ਬਹੁਤ ਹੀ ਜ਼ਿਆਦਾ ਭਿਆਨਕ ਵਿਕਰਾਲ ਰੂਪ ਇਸ ਜੋਗਣ ਦਾ ਹੈ।
ਕਲਾ ਨਾਮ ਸ਼ਿਆਮ ਤਨ ਤਾਰਾ।
ਉਧਰ ਕਲ ਹੈ ਜਿਹਦਾ ਨਾਂ ਹੈ, ਨਾਰਦ ਦੀ ਘਰਵਾਲੀ ਸੀ ਕਲ ਹੈ, ਤੇ ਇਹ ਵੀ ਯੋਗਣਾ ਦੀ ਸਰਦਾਰ ਹੀ ਮੰਨੀ ਹੈ। ਜਿਹੜੀਆਂ 64 ਯੋਗਣਾ ਨੇ ਉਹਨਾਂ ਦੀ ਸਰਦਾਰ ਮੰਨੀ ਹੈ। ਕਲ ਹੈ ਜਿਹੜੀ ਨਾਰਦ ਦੀ ਘਰਵਾਲੀ, ਇਹਦਾ ਬੜਾ ਸ਼ਿਆਮ ਰੂਪ ਹੈ। ਸ਼ਿਆਮ ਕਹਿੰਦੇ ਨੇ ਕਾਲੇ ਰੂਪ ਨੂੰ, ਕਾਲੇ ਰੰਗ ਨੂੰ, ਕਾਲਾ ਰੰਗ ਹੈ ਕਲ ਹੈ ਦਾ, ਤੇ ਕਾਲੇ ਰੰਗ ਵਾਲੀ, ਕਾਲਾ ਤਨ ਉਹਦੇ ਸਰੀਰ ਦਾ ਬਣਿਆ ਹੋਇਆ।
ਤੀਰਤ ਦਾਤ ਤੁੰਡ ਬਿਸਥਾਰਾ।
ਉਹਦੇ ਬੜੇ ਲੰਮੇ ਲੰਮੇ ਦੰਦ ਨੇ ਇਹਦੇ ਕਲ ਹੈ ਦੇ, ਔਰ ਇਹਦਾ ਤੁੰਡ ਜਿਹੜਾ ਉਹ ਮੂੰਹ ਪਾਟਾ ਹੋਇਆ, ਮੂੰਹ ਜਿਹੜਾ ਨਾ ਉਹ ਇਹਨੇ ਕੱਢਿਆ ਹੋਇਆ, ਬੜੇ ਭਿਆਨਕ ਰੂਪ ਦੇ ਵਿਚ ਇਹਦਾ ਮੂੰਹ ਤੱਡਿਆ ਹੋਇਆ ਨਜ਼ਰ ਆ ਰਿਹਾ।
ਬ੍ਰਿੰਦ ਜੋਗਨੀ ਜਾ ਕੈ ਸੰਗ।
ਇਹ ਕੱਲ ਹੈ ਆਈ ਹੈ ਗੁਰੂ ਹਰਗੋਬਿੰਦ ਸਾਹਿਬ ਕੋਲ, ਇਹ 64 ਜੋਗਣੀਆਂ ਦੀ ਸਰਦਾਰ ਹੈ। ਇਹਦੇ ਨਾਲ ਕੁਝ ਯੋਗਣੀਆਂ ਵੀ ਆਈਆਂ ਨੇ ਚੱਲ ਕੇ, ਜਿਹੜੀਆਂ ਯੋਗਣੀਆਂ ਨੇ ਉਹਨਾਂ ਦੇ ਵੀ ਵਾਲ ਖੁੱਲੇ ਹੋਏ ਸਿਰ ਦੇ, ਬੜੇ ਬੜੇ ਭਿਆਨਕ ਰੂਪ, ਹੱਥਾਂ ਦੇ ਨੋਹ ਵਧੇ ਹੋਏ, ਹੱਥਾਂ ਵਿਚ ਖੱਪਰ ਫੜੇ ਹੋਏ, ਭਿਆਨਕ ਹੀ ਰੂਪ ਸਨ। ਤੇ ਕਲਹਿ ਆਈ ਹੈ, ਕਲਹਿ ਦੇ ਨਾਲ ਇਹਦੇ ਕੁਝ ਯੋਗਣਾ ਚੱਲ ਕੇ ਆਈਆਂ ਹਨ।
ਲਾਲ ਬਾਲ ਚੁੱਟ ਬੜੇ ਪਿਛਾਰੇ।
ਲਾਲ ਰੰਗ ਦੇ ਕੇਸ ਨੇ ਇਹਨਾਂ ਦੇ ਸਿਰ ਦੇ, ਜਿਹੜੇ ਸਿਰ ਦੇ ਵਾਲ ਨੇ, ਕੇਸ ਨੇ, ਉਹ ਲਾਲ ਰੰਗ ਦੇ ਹਨ, ਔਰ ਪਿੱਛੇ ਇਨ੍ਹਾਂ ਨੇ ਸੁੱਟੇ ਹੋਏ ਨੇ, ਬੜੇ ਬੜੇ ਲੰਮੇ ਕੇਸ ਹਨ।
ਸੂਕੇ ਚਰਮ ਦਿਖੇ ਗਨ ਨਾਰੀ।
ਇਹ ਜਿਹੜੀਆਂ ਇਸਤਰੀਆਂ ਦਾ ਜਾਮਾ ਹੈ, ਇਨ੍ਹਾਂ ਦਾ ਸਰੀਰ ਦਾ ਜਿਹੜਾ ਜਾਮਾ ਹੈ ਨਾ, ਉਹ ਇਸਤਰੀਆਂ ਵਾਲਾ, ਤੇ ਸਰੀਰ ਦੇ ਉੱਤੇ ਜਿਹੜੀ ਇਨ੍ਹਾਂ ਦੀ ਚਮੜੀ ਆ ਉਹ ਸੁੱਕੀ ਹੋਈ ਹੈ, ਕਿਉਂਕਿ ਭੁੱਖੀਆਂ ਸੀ ਬੜੇ ਸਮੇਂ ਦੀਆਂ, ਤੇ ਭੁੱਖੀਆਂ ਹੋਣ ਕਰਕੇ ਕਹਿੰਦੇ ਇਨ੍ਹਾਂ ਦੇ ਸਰੀਰ ਦੀ ਜਿਹੜੀ ਚਮੜੀ ਹੈ ਉਹ ਸੁੱਕੀ ਹੋਈ ਹੈ।
ਲਾਲ ਬਿਲੋਚਨ ਸ਼੍ਰੋਣਤ ਸਰਸੇ।
ਅੱਖਾਂ ਇਨ੍ਹਾਂ ਦੀਆਂ ਲਾਲ ਸੁਰਖ ਨੇ, ਜਿਵੇਂ ਮਾਨੋ ਅੱਖਾਂ ਵਿਚੋਂ ਲਹੂ ਨੁਚੜਨ ਲੱਗਾ, ਏਦਾਂ ਲਾਲ ਸੁਰਖ ਅੱਖਾਂ ਨੇ, ਜਿਵੇਂ ਅੱਗ ਬਲਦੀ ਹੁੰਦੀ ਹੈ ਨਾ, ਏਦਾਂ ਬਲਦੀ ਅੱਗ ਵਾਂਗਰ ਇਨ੍ਹਾਂ ਦੀਆਂ ਲਾਲ ਅੱਖਾਂ ਹਨ।
ਖੱਪਰ ਤਰੇ ਖੋਪਰੀ ਕਰਸੇ।
ਬੰਦਿਆਂ ਦੇ ਸਿਰਾਂ ਦੀਆਂ, ਸੂਰਮਿਆਂ ਦੇ ਸਿਰਾਂ ਦੀਆਂ ਜਿਹੜੀਆਂ ਖੋਪੜੀਆਂ ਨੇ, ਉਹ ਖੋਪੜੀਆਂ ਦੇ ਖੱਪਰ ਬਣਾ ਕੇ ਇਨ੍ਹਾਂ ਨੇ ਆਪਣੇ ਹੱਥ ਚ ਫੜੇ ਹੋਏ ਨੇ। ਬੰਦਿਆਂ ਦੇ ਸਿਰਾਂ ਦੀਆਂ ਜਿਹੜੀਆਂ ਖੋਪੜੀਆਂ ਨੇ, ਉਹ ਖੋਪੜੀਆਂ ਦੇ ਖੱਪਰ ਬਣਾ ਕੇ ਉਹ ਇਨ੍ਹਾਂ ਯੋਗਣਾ ਨੇ ਆਪਣੇ ਹੱਥਾਂ ਚ ਪਕੜੇ ਹੋਏ ਨੇ।
ਹਾਡਨ ਮਾਲ ਵਿਸਾਲ ਕਰਾਲਾ।
ਹੱਡਾਂ ਦੀ ਮਾਲਾ ਇਨ੍ਹਾਂ ਨੇ ਆਪਣੇ ਗਲਾਂ ਚ ਪਾਈ ਹੋਈ ਹੈ, ਬੜਾ ਭਿਆਨਕ ਰੂਪ ਇਨ੍ਹਾਂ ਦਾ ਬਣਿਆ ਹੋਇਆ।
ਚੀਰਣ ਚੀਰ ਮਲੀਨ ਕੁਡਾਲਾ।
ਬੜੇ ਪਾਟੇ ਪੁਰਾਣੇ ਜੇ ਜੀਰਣ ਕੱਪੜੇ, ਪਤਾ ਨੀ ਜਿਵੇਂ ਸਦੀਆਂ ਦੇ ਪਾਏ ਹੋਣ, ਉਹਨਾਂ ਕੱਪੜਿਆਂ ਦੇ ਉੱਤੇ ਲਹੂ ਦੇ ਛਿੱਟੇ ਲੱਗੇ ਹੋਏ, ਸਰੀਰ ਦੇ ਉੱਤੇ ਪਾਏ ਕੱਪੜਿਆਂ ਚ ਤੰਦ ਮੈਲ ਪਈ ਹੋਈ, ਬੜੇ ਜੀਰਣ ਤੇ ਪੁਰਾਣੇ ਕੱਪੜੇ ਇਨ੍ਹਾਂ ਨੇ ਪਾਏ ਹੋਏ, ਬੜਾ ਕੁਟਾਲ ਜਿਹਾ ਭੈੜਾ ਜਿਹਾ ਰੂਪ ਹੈ ਇਹਨਾਂ ਇਸਤਰੀਆਂ ਦਾ।
ਆਨ ਪਈ ਗੋਰੇ ਆਗੇ ਠਾਂਡੀ,
ਕਲਹਿ ਦੇ ਨਾਲ ਇਹ ਸਾਰੀਆਂ ਜੋਗਣੀਆਂ ਇਕੱਠੀਆਂ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆਣ ਖਲੋਤੀਆਂ। ਕਲਹਿ ਇਹਨਾਂ ਦੀ ਸਰਦਾਰ ਹੈ ਤੇ ਕੁਝ ਕੁ ਯੋਗਣੀਆਂ ਸਨ। ਇਹ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿੱਥੇ ਆਸਣ ਸੀ, ਮਹਾਰਾਜ ਜੀ ਬੈਠੇ ਸਨ, ਉਥੇ ਚੱਲ ਕੇ ਇਹ ਯੋਗਣੀਆਂ ਕਲਹਿ ਦੇ ਨਾਲ ਆ ਕੇ ਹਾਜ਼ਰ ਹੋਈਆਂ, ਮਹਾਰਾਜ ਜੀ ਦੇ ਸਾਹਮਣੇ ਆਣ ਕੇ ਖਲੋਤੀਆਂ ਹਨ।
ਨਮੋ ਕਰੀ ਗੁਰ ਪੂਜਨ ਕੀਨੀ,
ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਣ ਕੇ ਖਲੋਤੀਆਂ ਹਨ ਜੀ। ਦੁਬਾਰਾ ਪੜੋ।
ਆਨ ਪਈ ਗੋਰੇ ਆਗੇ ਠਾਂਡੀ,
ਇਹ ਸਤਿਗੁਰਾਂ ਦੇ ਸਨਮੁਖ ਆ ਕੇ ਖਲੋਤੀਆਂ ਹਨ।
ਰੁਦਰ ਮਾਸ ਪਿਆਸਾ ਛੁਦ ਬਾਡੀ,
ਕਹਿੰਦੇ ਇਹ ਰੁਦਰ ਦੀ ਤੇ ਮਾਸ ਦੀ, ਰੁਦਰ ਕਹਿੰਦੇ ਨੇ ਖੂਨ ਨੂੰ ਤੇ ਮਾਸ ਦੀ ਭੁੱਖ ਇਹਨਾਂ ਨੂੰ ਲੱਗੀ ਹੋਈ ਹੈ। ਖੂਨ ਤੇ ਮਾਸ ਦੀ ਭੁੱਖ ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਲੱਗੀ ਹੋਈ ਹੈ।
ਜੀ ਦੀ ਸੋ ਓਸ਼ਟ ਚਾਟਤ,
ਬੜੀਆਂ ਬੜੀਆਂ ਲੰਮੀਆਂ ਜੀਭਾਂ ਨੇ ਇਹਨਾਂ ਦੀਆਂ ਤੇ ਆਪਣੀਆਂ ਜੀਭਾਂ ਦੇ ਨਾਲ ਆਪਣੇ ਬੁੱਲ ਚੱਟ ਰਹੀਆਂ ਹਨ।
ਜੈ ਪਿਕ ਕਾ ਤੁਰ ਕੇ ਔਰ ਫਾਟਤ,
ਕਹਿੰਦੇ ਇਹੋ ਜੇ ਭਿਆਨਕ ਰੂਪ ਨੇ ਇਹਨਾਂ ਜੋਗਣਾ ਦੇ ਕਿ ਕਾਇਰਾਂ ਦੇ ਤਾਂ ਵੇਖ ਕੇ ਹੀ ਦਿਲ ਪਾੜ ਜਾਣ। ਇਹਨਾਂ ਦੇ ਇਹੋ ਜੇ ਭਿਆਨਕ ਰੂਪ ਨੇ ਜਿਹੜੇ ਕਾਇਰ ਨੇ ਨਾ, ਗੀਬੀ ਕਾਇਰ, ਉਹਨਾਂ ਦੇ ਇਹਨਾਂ ਦੇ ਰੂਪ ਵੇਖ ਕੇ ਵੇਖਦੇ ਹੀ ਛਾਤੀਆਂ ਪਾੜ ਜਾਣ, ਕਲੇਜੇ ਪਾੜ ਜਾਣ, ਇਹੋ ਜਿਹਾ ਭਿਆਨਕ ਰੂਪ ਹੈ।
ਨਮੋ ਕਰੀ ਗੁਰ ਪੂਜਨ ਕੀਨੀ,
ਇਹਨਾਂ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਮਹਾਰਾਜ ਜੀ ਇਹਨਾਂ ਨੂੰ ਪੁੱਛਣ ਲੱਗੇ,
ਕੌਣ ਅਹੈ ਤੂੰ ਲਾਜ ਬਈਨੀ।
ਕਲਹਿ ਖੜੀ ਸੀ ਅੱਗੇ, ਮਹਾਰਾਜ ਜੀ ਕਹਿੰਦੇ ਕੌਣ ਹੈ ਤੂੰ ਜਿਹੜੀ ਸ਼ਰਮ ਤੋਂ ਵਿਹੋਣੀ ਹੋਈ, ਲਾਜ ਤੋਂ ਵਿਹੋਣੀ ਹੋਈ ਇੱਥੇ ਆਈ ਹੈ।
ਸੰਕਟ ਵੱਡ ਆਕਾਰ ਕੋ ਤਾਰਾ,
ਬੜਾ ਵੱਡਾ ਆਕਾਰ ਤੂੰ ਧਾਰਨ ਕੀਤਾ ਹੋਇਆ, ਏਦਾਂ ਲੱਗਦਾ ਵੀ ਜਿਵੇਂ ਤੂੰ ਬੜੀ ਸੰਕਟ ਵਿੱਚ ਹੋਵੇਂ, ਬੜੇ ਜਿਆਦਾ ਡਾਢੇ ਦੁੱਖ ਕਰਕੇ ਦੁਖੀ ਹੋਵੇ।
ਕਹਿ ਕਰੂ ਪਦਾਰਿਤ ਕੋਰਿਆਰਾ,
ਏਦਾਂ ਲੱਗਦਾ ਵੀ ਤੇਰਾ ਦਾਰਦਾਂ ਦਾ ਜਾਂ ਕੁੜਿਆਰ ਤੇ ਦਰਿੱਦਰ ਦਾ ਕੋਝਾ ਰੂਪ ਧਾਰਿਆ ਹੋਇਆ ਹੈ।
ਕਿਤੋਂ ਮਿਰਤ ਤੁਰਕਨ ਕੀ ਆਈ,
ਕਿਤੇ ਤੂੰ ਤੁਰਕਾਂ ਦੀ ਮੌਤ ਤਾਂ ਨਹੀਂ? ਗੁਰੂ ਹਰਗੋਬਿੰਦ ਸਾਹਿਬ ਜੀ ਕਲਹਿ ਨੂੰ ਪੁੱਛਦੇ, ਕਹਿੰਦੇ ਜਾਣੀ ਜਾਣ ਜਾਣਦੇ ਤਾਂ ਹਨ ਵੀ ਕੌਣ ਹੈ, ਪਰ ਫਿਰ ਵੀ ਮਾਨਵੀ ਲੀਲਾ ਦਾ ਠਾਠ ਰਚਿਆ ਹੋਇਆ ਸਤਿਗੁਰਾਂ ਨੇ। ਕਹਿੰਦੇ ਵੀ ਤੂੰ ਕਿਤੇ ਤੁਰਕਾਂ ਦੀ ਮੌਤ ਤਾਂ ਨਹੀਂ ਆਈ ਚੱਲ ਕੇ? ਕੌਣ ਹੈ ਤੂੰ? ਕਿਹੋ ਜਿਹਾ ਦਲਿੱਦਰ ਦਾ ਤੇ ਕੁੜਿਆਰ ਦਾ ਤੂੰ ਰੂਪ, ਕੋਝਾ ਰੂਪ ਧਾਰਨ ਕੀਤਾ ਹੋਇਆ?
ਕਿਆ ਚਿਤ ਬਾਚਤ ਦਿਓ ਬਤਾਈ,
ਚਿਤ ਦੇ ਵਿੱਚ ਕੀ ਇੱਛਾ ਹੈ, ਤੇਰੇ ਚਿਤ ਦੇ ਵਿੱਚ ਕੀ ਤਾਂਘ ਹੈ, ਦੱਸ ਤੂੰ ਸਾਡੇ ਕੋਲ ਕਿਉਂ ਆਈ ਹੈ?
ਸੁਨ ਬੋਲੀ ਕਲਾ ਮਮ ਨਾਮ,
ਉਸ ਵੇਲੇ ਇਹ ਫਿਰ ਬੋਲੀ, ਕਹਿਣ ਲੱਗੀ ਜੀ ਮੇਰਾ ਨਾਮ ਕਲਹਿ, ਮੈਨੂੰ ਕਲਹਿ ਕਹਿੰਦੇ ਨੇ, ਮੇਰਾ ਨਾਮ ਕਲਹਿ ਹੈ।
ਛੁਦਾ ਤ੍ਰਿਖਾ ਮੇਟਨ ਕੇ ਕਾਮ,
ਮਹਾਰਾਜ ਜੀ ਮੈਂ ਆਪਣੀ ਪਿਆਸ ਤੇ ਭੁੱਖ ਮਿਟਾਉਣ ਵਾਸਤੇ, ਪਿਆਸ ਵੀ ਲੱਗੀ ਹੋਈ ਹੈ ਮੈਨੂੰ ਤੇ ਭੁੱਖ ਵੀ ਲੱਗੀ ਹੋਈ ਹੈ, ਭੁੱਖ ਤੇ ਪਿਆਸ ਨੂੰ ਮਿਟਾਉਣ ਵਾਸਤੇ
ਚੱਲ ਆਈ ਮੈਂ ਤੀਰ ਤੁਹਾਰੇ,
ਤੁਹਾਡੇ ਕੋਲ ਚੱਲ ਕੇ ਆਈ ਹਾਂ, ਤੁਹਾਡੀ ਸ਼ਰਨ ਵਿੱਚ ਚੱਲ ਕੇ ਆਈ ਹਾਂ।
ਦਿਓ ਆਹਾਰ ਮੇਰੋ ਹਿਤਕਾਰੇ,
ਜਿਹੜਾ ਮੇਰਾ ਹਿਤਕਾਰੀ ਅਨੁਕੂਲ ਭੋਜਨ ਹੈ ਉਹ ਆਪ ਦੀ ਕਿਰਪਾ ਕਰਕੇ ਮੈਨੂੰ ਦਿਓ, ਜਿਹੜਾ ਮੇਰੇ ਅਨੁਕੂਲ ਭੋਜਨ ਹੈ, ਜਿਹੜਾ ਭੋਜਨ ਮੇਰਾ ਉਦਾਂ ਮੈਂ ਖਾਣ ਵਾਲੀ ਹਾਂ, ਉਹ ਭੋਜਨ ਤੁਸੀਂ ਕਿਰਪਾ ਕਰਕੇ ਮੈਨੂੰ ਦਿਓ।
ਉਹ ਸੰਮਤ ਬੀਤੇ ਨੇ ਖਾਇਓ,
ਮਹਾਰਾਜ ਜੀ ਬੜੇ ਸਾਲ ਬੀਤ ਗਏ ਨੇ ਮੈਂ ਭੋਜਨ ਨਹੀਂ ਖਾਧਾ, ਬੜੇ ਸਾਲ ਬੀਤ ਗਏ ਨੇ ਮੈਂ ਭੋਜਨ ਨਹੀਂ ਖਾਧਾ।
ਛੁਦਾ ਤ੍ਰਿਖਾ ਤੇ ਚਿਤ ਬਿਕਲਾਇਓ,
ਭੁੱਖ ਤੇ ਪਿਆਸ ਕਰਕੇ ਮੇਰਾ ਚਿਤ ਬੜਾ ਵਿਆਕੁਲ ਹੋ ਰਿਹਾ, ਭੁੱਖ ਤੇ ਪਿਆਸ ਕਰਕੇ ਮੇਰਾ ਮਨ ਬੜਾ ਵਿਆਕੁਲ ਹੋ ਰਿਹਾ।
ਸਭ ਕੀ ਪੁਰੋ ਕਾਮਨਾ ਜੈਸੇ,
ਜਿਵੇਂ ਤੁਸੀਂ ਆਪਣੀ ਸ਼ਰਨ ਵਿਚ ਆਇਆਂ ਦੀ ਸਾਰਿਆਂ ਦੀ ਕਾਮਨਾ ਪੂਰੀ ਕਰਦੇ ਹੋ।
ਕਿਰਪਾ ਕਰੋ ਮੋਹ ਪਰ ਪੀ ਤੈਸੇ,
ਉਸੇ ਤਰ੍ਹਾਂ ਮੇਰੇ ਤੇ ਵੀ ਕਿਰਪਾ ਕਰੋ, ਮੇਰੀ ਆਸ ਪੂਰੀ ਕਰੋ। ਮੈਂ ਤੁਹਾਡੀ ਸ਼ਰਨ ਵਿਚ ਆਈ ਆ, ਜਿਵੇਂ ਤੁਸੀਂ ਹੋਰਨਾਂ ਦੀਆਂ ਆਸਾਂ ਪੂਰੀਆਂ ਕਰਦੇ ਹੋ, ਉਸੇ ਤਰ੍ਹਾਂ ਮੇਰੇ ਮਨ ਦੀ ਆਸ ਵੀ ਪੂਰਨ ਕਰੋ।
ਸਕਲ ਯੋਗਨੀ ਮਮ ਪਰਵਾਰਾ,
ਮਹਾਰਾਜ ਜੀ ਇਹ ਜਿਹੜੀਆਂ ਯੋਗਣੀਆਂ ਨੇ ਸਾਰਾ ਮੇਰਾ ਪਰਿਵਾਰ ਹੈ। ਇਹ 64 ਨੇ ਪਰ ਮੇਰੇ ਨਾਲ ਕੁਝ ਕੀ ਚੱਲ ਕੇ ਆਈਆਂ ਨੇ, ਇਹ ਸਾਰੀਆਂ ਯੋਗਣੀਆਂ ਮੇਰਾ ਪਰਿਵਾਰ ਹੈ।
ਸ਼ੁੱਧਤ ਚਾਰਤੀ ਅਧ ਕੇ ਆਹਾਰਾ,
ਇਹ ਸਾਰੀਆਂ ਭੁੱਖੀਆਂ ਨੇ, ਇਹਨਾਂ ਸਾਰੀਆਂ ਨੂੰ ਆਹਾਰ ਚਾਹੀਦਾ, ਇਹਨਾਂ ਸਾਰੀਆਂ ਨੂੰ ਭੋਜਨ ਚਾਹੀਦਾ ਹੈ।
ਸੁਨ ਗੁਰ ਕਹਿਓ ਅੰਨ ਮਨ ਪਾਏ,
ਜਦੋਂ ਮਹਾਰਾਜ ਜੀ ਨੇ ਕਲਹਿ ਦੀ ਬੇਨਤੀ ਸੁਣੀ, ਮਹਾਰਾਜ ਜੀ ਕਹਿਣ ਲੱਗੇ, ਭਾਈ ਦੱਸ ਜਿਹੜਾ ਤੈਨੂੰ ਅੰਨ ਚਾਹੀਦਾ ਦੇ ਦਿੰਨੇ ਆ, ਜਿਹੜਾ ਤੇਰੇ ਮਨ ਨੂੰ ਅੰਨ ਪਾਉਂਦਾ, ਕੋਈ ਵੀ ਅੰਨ, ਜਿਹੜਾ ਵੀ ਅੰਨ ਤੇਰੇ ਮਨ ਨੂੰ ਪਾਉਂਦਾ ਹੈ।
ਲਿਓ ਹਮ ਤੇ ਕਰ ਭੋਜਨ ਖਾਏ,
ਉਹ ਅੰਨ ਸਾਡੇ ਕੋਲੋਂ ਲੈ ਲਓ ਤੇ ਆਪਣਾ ਭੋਜਨ ਖਾ ਲੋ। ਤੁਸੀਂ ਭੋਜਨ ਹੀ ਖਾਣਾ ਨਾ, ਜੇ ਤੁਸੀਂ ਕਈ ਸਾਲਾਂ ਦੀਆਂ ਭੁੱਖੀਆਂ ਜੇ, ਤੇ ਮਹਾਰਾਜ ਜੀ ਕਹਿੰਦੇ ਸਾਡੇ ਕੋਲੋਂ ਅੰਨ ਲੈ ਲੋ ਤੇ ਉਹ ਅੰਨ ਦਾ ਭੋਜਨ ਬਣਾ ਕੇ ਖਾ ਲਵੋ।
ਚੇਤੋ ਲਗੇ ਆਹਾਰਨ ਕਰਨ ਕੋ,
ਜਿੰਨਾ ਅੰਨ ਤੁਹਾਡੇ ਆਹਾਰ ਵਾਸਤੇ ਲੱਗਦਾ, ਜਿੰਨਾ ਅੰਨ ਤੁਹਾਡੇ ਭੋਜਨ ਵਾਸਤੇ ਲੱਗਦਾ ਹੈ,
ਦਿਓ ਬਤਾਏ ਲਿਓ ਉਧਰ ਭਰਨ ਕੋ,
ਉਹਨਾਂ ਅੰਨ ਸਾਨੂੰ ਦੱਸ ਦਿਓ ਜਿੰਨਾ ਤੁਹਾਨੂੰ ਚਾਹੀਦਾ, ਕਿੰਨੇ ਮਣ ਚਾਹੀਦਾ, ਕਿੰਨੇ ਕੁਇੰਟਲ ਚਾਹੀਦਾ, ਜਿੰਨੇ ਮਣ ਭੋਜਨ ਤੁਹਾਨੂੰ ਚਾਹੀਦਾ ਉਹ ਸਾਨੂੰ ਦੱਸ ਦਿਓ, ਅਸੀਂ ਤੁਹਾਨੂੰ ਦੇ ਦਿੰਦੇ ਹਾਂ।
ਹਮਰੇ ਕਾਮੇ ਅੰਨ ਨਹੀਂ ਆਵੇ,
ਅੱਗੋਂ ਕਲਹਿ ਬੋਲੀ ਕਹਿਣ ਲੱਗੀ, ਜੀ ਆਹ ਜਿਹੜਾ ਅੰਨ ਹੈ ਨਾ, ਇਹ ਨਹੀਂ ਸਾਡੇ ਕੰਮ ਦਾ, ਇਹ ਅੰਨ ਨਹੀਂ ਅਸੀਂ ਖਾਂਦੀਆਂ। ਇਹ ਜਿਹੜਾ ਅੰਨ ਹੈ, ਚਾਹੇ ਉਹ ਕਣਕ ਹੈ, ਚੋਲ ਨੇ, ਇਹ ਜਿਹੜਾ ਅੰਨ ਹੈ ਮਹਾਰਾਜ ਜੀ, ਇਹ ਸਾਡੇ ਕੰਮ ਨਹੀਂ ਆਉਂਦਾ।
ਨੈ ਸੰਗਰਹਿ ਲੈ ਕਬੂ ਖਾਵੇ,
ਨਾ ਅਸੀਂ ਇਕੱਠਾ ਕਰਦੀਆਂ ਤੇ ਨਾ ਹੀ ਮਹਾਰਾਜ ਜੀ ਕਦੇ ਅਸੀਂ ਇਹ ਖਾਧਾ ਹੈ।
ਮਾਸ ਰੁਦਰ ਕੋ ਕਰੇ ਆਹਾਰਾ,
ਮਹਾਰਾਜ ਜੀ ਅਸੀਂ ਤੇ ਮਾਸ ਤੇ ਖੂਨ ਦਾ ਆਹਾਰ ਕਰਦੀਆਂ, ਮਾਸ ਖਾਂਦੀਆਂ ਤੇ ਖੂਨ ਪੀਂਦੀਆਂ, ਖੂਨ ਨਾਲ ਸਾਡੀ ਪਿਆਸ ਬੁਝਦੀ ਹੈ, ਮਾਸ ਨਾਲ ਸਾਡੀ ਭੁੱਖ ਨਿਵਿਰਤ ਹੁੰਦੀ ਹੈ।
ਹੋਏ ਤ੍ਰਿਪਤ ਬੋਲੇ ਡਕਾਰਾ,
ਤੇ ਅਸੀਂ ਤ੍ਰਿਪਤ ਹੋ ਕੇ ਫਿਰ ਡਕਾਰ ਮਾਰਦੀਆਂ, ਜਦੋਂ ਮਾਸ ਖਾ ਕੇ ਖੂਨ ਪੀਂਦੀਆਂ ਹਾਂ ਤੇ ਫਿਰ ਅਸੀਂ ਰੱਜ ਕੇ ਡਕਾਰ ਮਾਰਦੀਆਂ ਹਾਂ।
ਗੁਰੂ ਕਹਿਓ ਤੇ ਮਹਿਕ ਮਗਾਈ,
ਮਹਾਰਾਜ ਜੀ ਕਹਿੰਦੇ ਚੰਗਾ ਜੇ ਤੁਸੀਂ ਮਾਸ ਖੂਨ ਹੀ ਖਾਂਦੀਆਂ ਪੀਂਦੀਆਂ ਜੇ, ਤੇ ਅਸੀਂ ਤੁਹਾਡੇ ਵਾਸਤੇ ਮੱਝਾਂ ਮੰਗਾ ਦਿੰਦੇ ਵੱਡੀਆਂ ਵੱਡੀਆਂ, ਜਿਹੜੀਆਂ ਤੁਹਾਡਾ ਪੇਟ ਭਰ ਸਕਣ, ਜਾਂ ਵੱਡੇ ਵੱਡੇ ਸਾਨ ਜਿਹੜੇ ਨੇ ਉਹ ਤੁਹਾਡੇ ਖਾਣ ਵਾਸਤੇ ਮੰਗਵਾ ਦਿੰਦੇ ਆ।
ਪਖੋ ਮਾਸ ਚਾਂਗ ਸਮੁਦਾਈ,
ਬੱਕਰੇ ਮੰਗਾ ਦਿੰਦੇ ਆ ਜਿੰਨਾ ਤੁਹਾਨੂੰ ਖਾਣਾ ਚਾਹੁੰਦੀਆਂ ਹੋ, ਤੇ ਬੱਕਰਿਆਂ ਦਾ ਮਾਸ ਤੁਹਾਨੂੰ ਖਵਾ ਦਿੰਦੇ ਆ।
ਜੇ ਤਕ ਚੋ ਪਉ ਅਬ ਮੋਈ,
ਜਿੰਨਾ ਮਾਸ ਤੁਹਾਨੂੰ ਚਾਹੀਦਾ ਉਹ ਦੱਸ ਦਿਓ, ਅਸੀਂ ਤੁਹਾਨੂੰ ਉਹ ਦੇ ਦਿੰਦੇ ਆ। ਜੇ ਤੁਸੀਂ ਮਾਸ ਹੀ ਖਾਣਾ, ਸਾਡੀ ਸ਼ਰਨ ਚ ਆਈਆਂ ਹੋ ਤੇ ਸਾਡੀ ਸ਼ਰਨ ਚ ਆ ਕੇ ਸਾਨੂੰ ਬੇਨਤੀ ਕਰ ਰਹੀਆਂ, ਫਿਰ ਸਾਡਾ ਵੀ ਫਰਜ਼ ਬਣਦਾ ਅਸੀਂ ਤੁਹਾਡੀ ਬੇਨਤੀ ਮੰਨੀਏ। ਜੇ ਤੁਸੀਂ ਮਾਸ ਖਾਣਾ ਤੇ ਅਸੀਂ ਤੁਹਾਡੇ ਮਾਸ ਵਾਸਤੇ ਖਾਣ ਵਾਸਤੇ ਪ੍ਰਬੰਧ ਕਰਦੇ ਹਾਂ।
ਤੇ ਅਨਵਾਏ ਤ੍ਰਿਪਤ ਜਿਮ ਤੋਈ,
ਜਿਵੇਂ ਤੁਸੀਂ ਤ੍ਰਿਪਤ ਹੋ ਸਕਦੀਆਂ ਉਸੇ ਤਰ੍ਹਾਂ ਅਸੀਂ ਤੁਹਾਨੂੰ ਉਹ ਤੁਹਾਡੇ ਖਾਣ ਵਾਲਾ ਜਿਹੜਾ ਅੰਨ ਭੋਜਨ ਹੈ ਉਹ ਮੰਗਾ ਦਿੰਦੇ ਹਾਂ।
ਅਸ ਆਮਿਖ ਨੇ ਕਾਮ ਅਮਾਰੇ,
ਜਦੋਂ ਸਤਿਗੁਰਾਂ ਨੇ ਇੱਦਾਂ ਮਹਾਰਾਜ ਜੀ ਨੇ ਬਚਨ ਕਿਹਾ ਤੇ ਸੁਣ ਕੇ ਕਲ ਹੈ ਫਿਰ ਬੇਨਤੀ ਕਰਨ ਲੱਗੀ, ਕਹਿਣ ਲੱਗੀ ਮਹਾਰਾਜ ਜੀ ਇਹ ਜਿਹੜਾ ਜਾਨਵਰਾਂ ਦਾ ਪਸ਼ੂਆਂ ਦਾ ਮਾਸ ਹੈ ਨਾ, ਇਹ ਨਹੀਂ ਸਾਨੂੰ ਚੰਗਾ ਲੱਗਦਾ, ਅਸੀਂ ਜਾਨਵਰਾਂ ਤੇ ਪਸ਼ੂਆਂ ਦਾ ਮਾਸ ਨਹੀਂ ਖਾਂਦੀਆਂ।
ਨੈ ਕਬ ਅਚੇ ਨਾ ਛੁਦਾ ਨਿਵਾਰੇ,
ਨਾ ਅਸੀਂ ਅੱਜ ਤੋਂ ਪਹਿਲਾਂ ਕਦੇ ਕਿਸੇ ਜਾਨਵਰ ਪਸ਼ੂ ਦਾ ਮਾਸ ਖਾਧਾ ਹੈ, ਨਾ ਹੀ ਇਹਦੇ ਨਾਲ ਸਾਡੀ ਭੁੱਖ ਦੂਰ ਹੋਣੀ। ਜੇ ਅਸੀਂ ਖਾ ਵੀ ਲਈਏ ਨਾ ਤੇ ਮਹਾਰਾਜ ਜੀ ਸਾਡੀ ਭੁੱਖ ਦੂਰ ਨਹੀਂ ਹੋਣੀ ਇਹਦੇ ਮਾਸ ਨਾਲ।
ਮਮ ਆਹਾਰ ਤੁਮਰੇ ਕਰ ਅਹ,
ਮਹਾਰਾਜ ਜੀ ਜਿਹੜਾ ਸਾਡਾ ਆਹਾਰ ਹੈ ਉਹ ਤਾਂ ਤੁਹਾਡੇ ਹੱਥ ਵਿੱਚ ਹੈ, ਉਹ ਤਾਂ ਮਹਾਰਾਜ ਜੀ ਤੁਹਾਡੇ ਹੱਥਾਂ ਚੋਂ ਸਾਨੂੰ ਮਿਲ ਸਕਦਾ ਹੈ।
ਅਪਰ ਵਿਧਨ ਸੋ ਤ੍ਰਿਪਤ ਨ ਲੈ,
ਹੋਰ ਕਿਸੇ ਤਰੀਕੇ ਨਾਲ ਅਸੀਂ ਰੱਜ ਨਹੀਂ ਸਕਦੀਆਂ, ਅਸੀਂ ਤ੍ਰਿਪਤ ਨਹੀਂ ਹੋ ਸਕਦੀਆਂ।
ਸੋ ਮੈਂ ਕਹੋ ਸੁਨੋ ਗੁਰ ਧੀਰ,
ਮਹਾਰਾਜ ਜੀ ਉਹ ਜਿਹੜਾ ਆਹਾਰ ਤੁਹਾਡੇ ਹੱਥ ਵਿਚ ਹੈ ਨਾ, ਉਹ ਮੈਂ ਤੁਹਾਨੂੰ ਦੱਸਦੀ ਆ, ਆਪ ਦੀ ਕਿਰਪਾ ਕਰਕੇ ਸੁਣੋ ਵੀ ਸਾਡਾ ਭੋਜਨ ਕੀ ਹੈ, ਉਹ ਭੋਜਨ ਦਾ ਬੰਦੋਬਸਤ ਤੁਸੀਂ ਕਰ ਸਕਦੇ ਹੋ।
ਦੋ ਦਿਸ਼ ਦਲ ਜੁਟੇ ਬਰ ਬੀਰ,
ਮਹਾਰਾਜ ਜੀ ਸੁਣੋ ਸਾਡਾ ਭੋਜਨ ਆ ਹੈ ਕਿ ਜਦੋਂ ਦੋ ਦਲ ਦੋਵਾਂ ਪਾਸੇ ਸੂਰਮਿਆਂ ਬਹਾਦਰਾਂ ਯੋਧਿਆਂ ਦੇ ਦੋ ਦਲ ਆਪਸ ਵਿਚ ਜੁਟਦੇ ਨੇ, ਆਪਸ ਵਿਚ ਲੜਦੇ ਹਨ,
ਕਰੇ ਹੰਕਾਰ ਸ਼ਸਤਰ ਪਰਹਾਰ,
ਹੰਕਾਰ ਨੂੰ ਧਾਰਨ ਕਰਕੇ ਸੂਰਮੇ ਜੰਗ ਦੇ ਮੈਦਾਨ ਵਿਚ ਸ਼ਸਤਰਾਂ ਦਾ ਪ੍ਰਹਾਰ ਕਰਦੇ ਹਨ।
ਹੋਏ ਕਾਇਲ ਪੁਨ ਤਿਸ ਕੋ ਮਾਰੇ,
ਕਾਇਲ ਹੋ ਕੇ ਜ਼ਖਮੀ ਹੋ ਕੇ ਆਪਣੇ ਸਰੀਰਾਂ ਤੇ ਸ਼ਸਤਰਾਂ ਦੇ ਫੱਟ ਝੱਲ ਕੇ ਇੱਕ ਦੂਜੇ ਨੂੰ ਮਾਰਦੇ ਨੇ, ਵਾਰ ਕਰਦੇ ਹਨ।
ਹਟੇ ਨਾ ਪਾਚੇ ਸਨਮੁਖ ਗਿਰੇ,
ਤੇ ਪਿੱਛੇ ਨਹੀਂ ਹਟਦੇ ਜਿਹੜੇ ਅੱਗੇ ਹੋ ਕੇ ਸਨਮੁਖ ਹੋ ਕੇ ਜੰਗ ਦੇ ਮੈਦਾਨ ਵਿਚ ਡਿੱਗਦੇ ਹਨ।
ਮਾਰ ਮਾਰ ਰਿਪ ਗਨ ਰਨ ਮਰੇ,
ਮਾਰ ਮਾਰ ਕੇ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿਚ ਫਿਰ ਮੁੜ ਕੇ ਆਪ ਮਰਦੇ ਹਨ।
ਅਸ ਜੋ ਧਾਨ ਮਾਸ ਵੈ ਹਮ ਜੋਏ,
ਮਹਾਰਾਜ ਜੀ ਇਹੋ ਜੇ ਯੋਧਿਆਂ ਦਾ ਜਿਹੜਾ ਮਾਸ ਹੁੰਦਾ ਨਾ, ਜਿਹੜੇ ਇਹੋ ਜੇ ਸੂਰਮੇ ਇਹੋ ਜੇ ਯੋਧੇ ਜਿਹੜੇ ਜੰਗ ਦੇ ਮੈਦਾਨ ਚ ਪੈਰ ਪਿੱਛੇ ਨਾ ਹਟਾਉਣ, ਅੱਗੇ ਵੱਧ ਕੇ ਲੜ ਕੇ ਸ਼ਹੀਦੀਆਂ ਪਾਉਣ, ਇਹੋ ਜਿਹੜੇ ਸੂਰਮੇ ਬਹਾਦਰ ਯੋਧੇ ਹੁੰਦੇ ਨੇ,
ਸੋ ਹਮ ਖੈਬੇ ਲਾਇਕ ਹੋਏ,
ਮਹਾਰਾਜ ਜੀ ਉਹਨਾਂ ਦਾ ਮਾਸ ਸਾਡੇ ਖਾਣ ਲਾਇਕ ਹੁੰਦਾ ਹੈ। ਉਹ ਸੂਰਮਿਆਂ ਦਾ ਮਾਸ ਅਸੀਂ ਖਾਂਦੀਆਂ, ਉਹ ਸੂਰਮਿਆਂ ਦਾ ਮਾਸ ਸਾਡੇ ਖਾਣ ਦੇ ਲਾਇਕ ਹੈ।
ਕਿਰੰਕਾਲ ਪਾ ਜੰਗ ਨਾ ਭਇਓ,
ਮਹਾਰਾਜ ਜੀ ਬੜਾ ਲੰਮਾ ਸਮਾਂ ਹੋ ਗਿਆ ਕੋਈ ਧਰਮ ਯੁੱਧ ਨਹੀਂ ਹੋਇਆ, ਜੰਗ ਤਾਂ ਬੜੇ ਹੋਏ ਆਲੇ ਦੁਆਲੇ, ਪਰ ਮਹਾਰਾਜ ਜੀ ਕੋਈ ਧਰਮ ਯੁੱਧ ਨਹੀਂ ਹੋਇਆ, ਕੋਈ ਧਰਮ ਦਾ ਜੰਗ ਨਹੀਂ ਹੋਇਆ, ਬੜਾ ਸਮਾਂ ਹੋ ਗਿਆ।
ਆਹਾਰ ਕਿਤ ਖਇਓ,
ਇਸ ਕਰਕੇ ਮਹਾਰਾਜ ਜੀ ਸਾਨੂੰ ਕਿਤੇ ਸਾਡਾ ਭੋਜਨ ਨਹੀਂ ਮਿਲਿਆ, ਸਾਨੂੰ ਸੂਰਮਿਆਂ ਦਾ ਮਾਸ ਉਹ ਖਾਣ ਵਾਸਤੇ ਨਹੀਂ ਮਿਲਿਆ, ਨਾ ਉਹਨਾਂ ਦਾ ਪੀਣ ਵਾਸਤੇ ਲਹੂ ਮਿਲਿਆ।
ਸਭ ਕੁਟੰਬ ਜੁੱਤ ਛੁੱਤ ਵਿਸਾਲਾ,
ਮੈਂ ਆਪਣੇ ਸਾਰੇ ਪਰਿਵਾਰ ਸਮੇਤ ਭੁੱਖੀ ਆ, ਮੈਂ ਵੀ ਭੁੱਖੀ ਆ, ਆ ਮੇਰੇ ਨਾਲ ਜਿੰਨਾ ਯੋਗਣਾ ਦਾ ਪਰਿਵਾਰ ਹੈ ਇਹ ਵੀ ਸਾਰਾ ਭੁੱਖਾ ਹੈ।
ਰੁਦਰ ਨਾ ਪ੍ਰਾਪਤ ਪਾ ਕਿਸ ਕਾਲਾ,
ਸਾਨੂੰ ਕਿਤੇ ਵੀ ਖੂਨ ਨਹੀਂ ਮਿਲਿਆ ਮਹਾਰਾਜ, ਕਿਤੇ ਵੀ ਸੂਰਮਿਆਂ ਦਾ ਮਾਸ ਨਹੀਂ ਮਿਲਿਆ।
ਯਾ ਤੇ ਤ੍ਰਿਖਾ ਮਾ ਕਰ ਵਿਆਕੁਲ,
ਇਸ ਕਰਕੇ ਮਹਾਰਾਜ ਜੀ ਅਸੀਂ ਪਿਆਸੀਆਂ ਵੀ ਹਾਂ, ਭੁੱਖੀਆਂ ਤੇ ਹਾਂ ਹੀ, ਪਰ ਮਹਾਰਾਜ ਸਾਨੂੰ ਖੂਨ ਵੀ ਨਹੀਂ ਕਿਤੇ ਮਿਲਿਆ, ਇਸ ਕਰਕੇ ਅਸੀਂ ਪਿਆਸੀਆਂ ਵੀ ਹਾਂ।
ਕਰਤ ਉਡੀਕਨ ਹਮ ਕੁਲ ਆਕੁਲ,
ਮਹਾਰਾਜ ਜੀ ਸਾਡੀ ਜਿਹੜੀ ਕੁਲ ਹੈ ਉਹ ਵਿਆਕੁਲ ਹੋ ਕੇ ਉਡੀਕ ਕਰ ਰਹੀ ਹੈ।
ਚਿਰੰਕਾਲ ਕੀ ਛੁਦਾ ਨਿਵਾਰੋ, ਰਚੋ ਜੰਗ ਰਿਪ ਤੁਰਕਨ ਮਾਰੋ,
ਚਿਰੰਕਾਲ ਦੀ ਜਿਹੜੀ ਭੁੱਖ ਸਾਨੂੰ ਲੱਗੀ ਹੋਈ ਹੈ ਉਹ ਆਪ ਜੀ ਕਿਰਪਾ ਕਰਕੇ ਦੂਰ ਕਰੋ, ਮਹਾਰਾਜ ਜੀ ਹੁਣ ਤੁਸੀਂ ਜੰਗ ਦਾ ਅਖਾੜਾ ਰਚੋ, ਤੁਸੀਂ ਧਰਮ ਯੁੱਧ ਲੜੋ, ਤੇ ਧਰਮ ਦੇ ਜੰਗ ਦੇ ਯੁੱਧ ਵਿਚ ਜਦੋਂ ਸੂਰਮੇ ਆਪੋ ਵਿਚ ਲੜਨਗੇ ਫਿਰ ਉਹਨਾਂ ਸੂਰਮਿਆਂ ਦਾ ਮਾਸ ਭੱਖ ਕੇ ਖੂਨ ਪੀ ਕੇ ਅਸੀਂ ਆਪਣੀ ਭੁੱਖ ਤੇ ਪਿਆਸ ਮਿਟਾਵਾਂਗੀਆਂ।
ਸੁਨ ਬਿਕਸੇ ਗੁਰ ਬਾਤ ਬਖਾਨਾ, ਮਚੇ ਜੁੱਦ ਅਬ ਭੀਮ ਮਾਨਾ।
ਇਹ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਹੱਸ ਪਏ ਨਾਲੇ ਮੁਸਕਰਾ ਪਏ, ਮੁਸਕੁਰਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਲ ਹੈ ਹੁਣ ਬੜਾ ਭਿਆਨਕ ਘਮਾਸਾਨ, ਜਿਹੜਾ ਭੀਮ ਦਾ ਮਤਲਬ ਹੈ ਭਿਆਨਕ, ਘਮਾਸਾਨ ਜੰਗ ਦਾ ਮੈਦਾਨ ਰਚੇਗਾ, ਘਮਾਸਾਨ ਜੰਗ ਹੋਵੇਗਾ।
ਸੰਮਤ ਬੀਤੇ ਸੈਂਕੜੇ ਆਗੇ,
ਸੈਂਕੜੇ ਸਾਲ ਪਹਿਲਾਂ ਬੀਤ ਗਏ ਨੇ ਇਹੋ ਜੇ ਜੰਗ ਹੋਇਆ,
ਹੋਵੇ ਰਣ ਘਰ ਘਰ ਮੈਂ ਜਾਗੇ,
ਹੁਣ ਇਹੋ ਜਿਹਾ ਜੰਗ ਅਸੀਂ ਰਚਾਂਗੇ ਕਿ ਜਗਤ ਵਿਚ ਇਹੋ ਜਿਹਾ ਰਣ ਰਚਾਂਗੇ ਕਿ ਜੰਗ ਜਾਗ ਪੈਣਗੇ, ਘਰ ਘਰ ਦੇ ਵਿਚ ਜੰਗ ਜਾਗ ਪੈਣਗੇ।
ਹਮ ਕਰ ਦੇ ਪ੍ਰਥਮ ਪਲ ਤੋਈ,
ਅਸੀਂ ਪਹਿਲਾਂ ਤੇਰੇ ਹੱਥ ਵਿਚ ਮਾਸ ਦੇਵਾਂਗੇ, ਤੇਰੇ ਹੱਥ ਅਸੀਂ ਮਾਸ ਅਸੀਂ ਦੇਵਾਂਗੇ।
ਲਿਓ ਡਕਾਰ ਤ੍ਰਿਪਤ ਬੋਈ,
ਤੇ ਪਹਿਲਾਂ ਤੂੰ ਮਾਸ ਖਾ ਕੇ ਤ੍ਰਿਪਤ ਹੋ ਕੇ ਡਕਾਰ ਮਾਰੀ ਕਲ ਹੈ, ਇਹੋ ਜਿਹਾ ਘਮਾਸਾਨ ਜੰਗ ਕਰਾਂਗੇ, ਤੁਰਕਾਂ ਦੀਆਂ ਛਾਤੀਆਂ ਤੀਰਾਂ ਨਾਲ ਵਿੰਨਾਂਗੇ ਪਰੋਵਾਂਗੇ।
ਆਨ ਪਹੁੰਚਿਓ ਸਮੇਂ ਤੁਮਾਰਾ,
ਬਸ ਹੁਣ ਤੁਹਾਡਾ ਸਮਾਂ ਆਣ ਪਹੁੰਚਿਆ, ਹੁਣ ਤੁਹਾਨੂੰ ਲੰਮਾ ਸਮਾਂ ਉਡੀਕ ਨਹੀਂ ਕਰਨੀ ਪਵੇਗੀ।
ਮਨ ਪਾਵਤ ਕਰ ਲਿਓ ਆਹਾਰਾ,
ਮਨ ਭਾਉਂਦਾ ਆਹਾਰ ਕਰ ਲੈਣਾ, ਮਨ ਭਾਉਂਦਾ ਭੋਜਨ ਤੁਹਾਨੂੰ ਮਿਲੇਗਾ, ਮਨ ਭਾਉਂਦਾ ਆਹਾਰ ਤੁਹਾਨੂੰ ਪ੍ਰਾਪਤ ਹੋਵੇਗਾ।
ਕਲਾ ਸਹਿਤ ਯੋਗਨੀ ਬ੍ਰਿੰਦ,
ਕਹਿੰਦੇ ਕਲ ਹੈ ਦੇ ਸਹਿਤ ਜਿਹੜੀਆਂ ਇਹ ਯੋਗਣੀਆਂ ਆਈਆਂ ਸਨ,
ਭਇਓ ਸਬਨ ਉਤਸਾਹ ਬਿਲੰਦ,
ਗੁਰੂ ਜੀ ਦੇ ਬਚਨ ਸੁਣ ਕੇ ਨਾ ਸਾਰੀਆਂ ਨੂੰ ਉਤਸ਼ਾਹ ਜਾਗਿਆ, ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਖੁਸ਼ ਹੋ ਗਈਆਂ ਕਿ ਬਸ ਹੁਣ ਉਡੀਕਾਂ ਦੀਆਂ ਘੜੀਆਂ ਮੁੱਕ ਗਈਆਂ, ਹੁਣ ਸਾਡੇ ਪੇਟ ਭਰਨਗੇ, ਹੁਣ ਸਾਨੂੰ ਖਾਣ ਵਾਸਤੇ ਮਾਸ ਤੇ ਪੀਣ ਵਾਸਤੇ ਖੂਨ ਮਿਲੇਗਾ।
ਕਰ ਕਰ ਨਮੋ ਨਾਚ ਬੇ ਲਾਗੀ,
ਸਤਿਗੁਰਾਂ ਨੂੰ ਮੱਥਾ ਟੇਕ ਕੇ ਨੱਚਣ ਲੱਗੀਆਂ, ਕਿਉਂਕਿ ਯੋਗਣੀਆਂ ਨੱਚਦੀਆਂ ਨੇ ਜਦੋਂ ਖੁਸ਼ ਹੁੰਦੀਆਂ ਨੇ, ਤੇ ਜਿੱਥੇ ਨੱਚਦੀਆਂ ਨੇ ਉੱਥੇ ਫਿਰ ਲੜਾਈ ਹੁੰਦੀ ਹੈ, ਉੱਥੇ ਫਿਰ ਜੱਗ ਉੱਥੇ ਜਿੱਥੇ ਕਲਹਿ ਨੱਚਦੀ ਹੈ ਨਾ, ਉੱਥੇ ਫਿਰ ਝਗੜੇ ਹੁੰਦੇ ਨੇ, ਉੱਥੇ ਰੁੰਡ ਮੁੰਡ ਬਿਥਰ ਜਾਂਦੇ ਨੇ, ਉੱਥੇ ਲੋਥਾਂ ਦੇ ਢੇਰਾਂ ਦੇ ਢੇਰ ਲੱਗ ਜਾਂਦੇ ਨੇ ਜਿੱਥੇ ਨੱਚਦੀਆਂ ਨੇ। ਕਹਿੰਦੇ ਨੱਚਣ ਲੱਗ ਪਈਆਂ ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਚ,
ਲੀਤ ਪਵਾਰੀ ਰਣ ਅਨੁਰਾਗੇ,
ਪਵਾਰੀਆਂ ਲੈਂਦੀਆਂ ਘੁੰਮ ਘੁੰਮ ਕੇ ਰਣ ਦਾ ਅਨੁਰਾਗ ਕਰਕੇ, ਜੰਗ ਦਾ ਪ੍ਰੇਮ ਕਰਕੇ,
ਅੰਤਰ ਧਿਆਨ ਪਈ ਅਰਖੰਤੀ,
ਇੱਦਾਂ ਬੜੀਆਂ ਖੁਸ਼ ਹੋ ਕੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਅੰਤਰ ਧਿਆਨ ਹੋ ਗਈਆਂ ਨੇ।
ਅਬ ਤ੍ਰਿਪਤੇ ਹਮ ਬੋਛੁਦਵੰਤੀ,
ਕਹਿੰਦੀਆਂ ਅਸੀਂ ਬੜੀਆਂ ਭੁੱਖੀਆਂ ਸਾਂ, ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਸਾਨੂੰ ਰਜਾਉਣਗੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਾਨੂੰ ਤ੍ਰਿਪਤ ਕਰਨਗੇ।
ਸੋ ਦਿਨ ਸਤਿਗੁਰ ਕੀਨ ਬਿਤਾਵਨ,
ਸੋ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਤੀਤ ਕੀਤਾ ਹੈ,
ਨਿਸਮੈ ਕਰ ਭੋਜਨ ਕੋ ਖਾਵਨ,
ਰਾਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੋਜਨ ਚੱਕਿਆ ਹੈ,
ਸੁਪਤ ਜਥਾ ਸੁਖ ਰਾਤ ਬਿਤਾਈ,
ਤੋ ਰਾਤ ਗਰੀਬ ਨਵਾਜ ਪਾਤਸ਼ਾਹ ਜੀ ਨੇ ਸੁਖਾਸਣਾ ਤੇ ਬਿਰਾਜ ਕੇ ਸੁਖ ਦੇ ਨਾਲ ਰਾਤ ਬਤੀਤ ਕੀਤੀ ਹੈ।
ਜਾਗੇ ਪ੍ਰਭੂ ਸੋਚ ਤਨ ਪਾਈ,
ਅਗਲੇ ਦਿਨ ਸੁਬਹਾ ਅੰਮ੍ਰਿਤ ਵੇਲੇ ਮਹਾਰਾਜ ਜੀ ਜਾਗੇ ਨੇ, ਉੱਠ ਕੇ ਸਾਹਿਬਾਂ ਨੇ ਇਸ਼ਨਾਨ ਪਾਨ ਕੀਤਾ, ਸੋਚ ਕਿਰਿਆ ਕੀਤੀ ਹੈ,
ਕਰ ਇਸ਼ਨਾਨ ਮਨ ਠਾਨਿਓ ਧਿਆਨ,
ਔਰ ਇਸ਼ਨਾਨ ਕਰਕੇ ਮਹਾਰਾਜ ਜੀ ਦਾ ਨਿਤਨੇਮ ਹੁੰਦਾ ਸੀ, ਛੇਵੇਂ ਪਾਤਸ਼ਾਹ ਦਾ ਆਪਣੇ ਸਮਾਧੀ ਵਿਚ ਲੀਨ ਹੁੰਦੇ ਸਨ ਰੋਜ਼, ਤੋ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣਾ ਮਨ ਆਪਣੇ ਸਰੂਪ ਦੇ ਵਿਚ ਜੋੜਿਆ, ਆਪਣੀ ਸੁਰਤ ਆਪਣੇ ਸਰੂਪ ਦੇ ਵਿਚ ਜੋੜ ਕੇ ਧਿਆਨ ਲਾਇਆ ਹੈ,
ਹੁਣ ਗੁਰਬਾਨੀ ਪਾਠ ਬਖਾਨਾ,
ਮਹਾਰਾਜ ਜੀ ਆਸਾ ਜੀ ਦੀ ਵਾਰ ਦਾ ਪਾਠ ਕਰਨਾ ਸੁਣਨਾ, ਸੁਖਮਣੀ ਸਾਹਿਬ ਦਾ ਪਾਠ ਗੁਰੂ ਹਰਗੋਬਿੰਦ ਸਾਹਿਬ ਰੋਜ਼ ਕਰਿਆ ਕਰਦੇ ਸਨ, ਤੋ ਮਹਾਰਾਜ ਜੀ ਨੇ ਫਿਰ ਪਾਠ ਕੀਤਾ ਸੁਖਮਣੀ ਸਾਹਿਬ ਦਾ,
ਕੀਰਤਨ ਸੁਨਤ ਸੋ ਭੋਜਨ ਖਾਇਓ,
ਫਿਰ ਮਹਾਰਾਜ ਜੀ ਨੇ ਕੀਰਤਨ ਸੁਣਿਆ, ਬਿਲਾਵਲ ਦੀ ਚੌਂਕੀ ਬਹਿ ਕੇ ਸੁਣੀ, ਨਾਲੇ ਸੰਗਤ ਨੂੰ ਦਰਸ਼ਨ ਦਿੱਤੇ ਨੇ, ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਫੇਰ ਪ੍ਰਸ਼ਾਦਾ ਚੱਕਿਆ,
ਬੈਠੇ ਹੁਤੇ ਗੁਰੂ ਸੁਖ ਪਾਇਓ,
ਸਤਿਗੁਰੂ ਜੀ ਬੜੇ ਸੁਖ ਦੇ ਨਾਲ ਆਨੰਦ ਦੇ ਨਾਲ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ,
ਤਾਰਾ ਚੰਦ ਤਖਤ ਮਲ ਦੋ,
ਗੁਰੂ ਘਰ ਦੇ ਦੋ ਮਸੰਦ ਨੇ, ਇੱਕ ਦਾ ਨਾਂ ਹੈ ਭਾਈ ਤਾਰਾ ਚੰਦ ਤੇ ਦੂਜੇ ਦਾ ਨਾਂ ਹੈ ਤਖਤ ਮਲ, ਤਾਰਾ ਚੰਦ ਤੇ ਤਖਤ ਮਾਲੇ ਜਿਹੜੇ ਦੋਵੇਂ ਸਿੱਖ ਨੇ ਸਤਿਗੁਰਾਂ ਦੇ,
ਪੱਛਮ ਦਿਸ ਮਸੰਦ ਰਹਿ ਸੋ,
ਇਹ ਪੱਛਮ ਦਿਸ਼ਾ ਜਿਹੜੀ ਹੈ ਕਾਬਲ ਕੰਧਾਰ ਵਾਲੀ ਪੱਛਮ ਦਿਸ਼ਾ ਦਾ ਜਿਹੜਾ ਇਲਾਕਾ ਹੈ ਉਸ ਪਾਸੇ ਇਹ ਦੋਵੇਂ ਸਿੱਖ ਰਹਿੰਦੇ ਸਨ,
ਕਾਬਲ ਨਗਰ ਆਦਿ ਜੇ ਔਰ,
ਜਿੱਧਰ ਕਾਬਲ ਕੰਧਾਰ ਆਦਿਕ ਦਾ ਇਲਾਕਾ ਹੈ, ਕਾਬਲ ਗੁਰੂ ਕੀ ਸਿੱਖੀ ਦਾ ਬੜਾ ਵੱਡਾ ਗੜ੍ਹ ਰਿਹਾ ਕਾਬਲ, महाराज गुरु नानक साहब दा उत्थे पवित्र स्थान भी है ते उत्थे बहुत ज्यादा सिखी सेवकी गुरु घर दी रही। हुण भी काबली सिख बड़े प्यार नाल गुरु घर दी सेवा करदे ने। तो काबल दे विच इह जिहड़े दोवें मसंद सन उस इलाके विच काबल दे विच रहिंदे सन।
गुर की कार लेत सब ठोर,
गुरु घर दी जिहड़ी कार सेवा दसवंद दी माया है सिखां दे कोलों, ओ सारे सिखां दे कोलों लै के इकट्ठी करके
सुनियो बिआ गुर तनु जा केरा।
इन्हां ने माया इकट्ठी कर ली, इन्हां नूं पता लगा कि गुरु हरगोबिंद साहब जी दी सपुत्री बीबी वीरो दा ब्याह आ रहा है ते बीबी वीरो दे ब्याह दा समागम जिहड़ा है ओ दिन नेड़े आ रहा है।
समझे खर्च दरब बो तेरा,
इना दोवां मसंदा ने समझिया भी ब्याहवां ते खर्चा बड़ा हुंदा ते सतगुरां दी सपुत्री दा ब्याह ता फिर बादशाही ठाठ नाल होना है ते हजारां रुपए दा लखां रुपए दा उस ब्याह दे विच खर्चा होना है। इस करके सानू चाहिदा भी असी इथो जिन्नी माया है वध तो वध ओ संगत कोलो उगरा के महाराज जी दे खजाने च जाके भेट करिए तां जो सतगुरु जी ब्याह विच खुला खर्च कर सकन। इस करके तारा चंद ते तख्त मल दोहां सिखां ने इथो सिखां दे कोलो माया इकट्ठी करनी शुरू कीती।
सब सिखन सो कयो सुनाई,
सारे सिखां नूं भाई तारा चंद ते तख्त मल दोवां ने कह दिता।
उगराई जे कै तब पाई,
सारे पास्यों दसवंद दी माया जिहड़ी सी सिखां दी ओ उगरा ली, उगरा के सारिया पास्यों इकट्ठी कर ली।
ले करते ते दर्ब कनेरे,
इदा फिर काबल तो उस इलाके तो बहुत सारी माया सिखां दी उगरा के लै के फिर महाराज सच्ची पातशाह जी दे दर्शन करन वास्ते चल के आए।
अपर पदार्थ संच बडेरे,
और भी जेड़े पदार्थ हुंदे ने जेड़े ब्याहवां दे विच लोड़ आउंदी है जिन्हां पदार्थां दी कपड़ा वस्त्र आदिक एदा दे बहुत सारे पदार्थ इकट्ठे करके
संगत संग लए चले आए।
काबल दी बहुत सारी संगत नू नाल लेके मसंद सी ना उस इलाके दे, इस करके जिहड़ी काबली संगत है काबल दे रहण वाले सिख सेवक ने उना नू अपने नाल लेके चल के आए हन।
मिले चरण गुर के लपटाए,
आके सतगुरां दे चरणा नू मिले न चरणा दे नमस्कार कीती ते बड़े अदब नाल महाराज जी दे दर्शन कीते।
अपर सिख तार तारे उपहारा,
होर भी जेडे सिख सेवक आए ने सब ने महाराज जी दे चरणा विच उपहार भेट कीते हन।
बंदन करते दर्श निहारा,
नाले मत्था टेकदे ने सतगुरां नू नाले गरीब नवाज पातशाह जी दे दर्शन परसदे हन।
बस्तर विभूखण तन तर निमै,
बड़े बड़े सोहने बस्तर विभूखण गहने धन ओ सतगुरां दे चरणा विच रख के नमस्कार करदे हन।
फल गन बो मेवै ते समय,
बहुत सारे फल अनेकां प्रकार दे सुंदर मेवे महाराज सच्चे पातशाह जी वास्ते लै के आए हन।
ब्रिंद उपायन गुरु अगारी,
बहुत सारियां सोहनियां सोहनियां पिटावां जेहड़ियां कीमती ते दुर्लभ नायाब वस्तुआं हन।
अरप अरप गुर दर्शन हारी,
ओ सतगुरां दे चरणा विच अरप अरप के महाराज जी दे दर्शन करदे ने सिख, बड़ी भावना नाल महाराज जी दे दीदार करदे हन।
कृपा दृष्ट कर पिखे गुसाई, मनो कामना सब ने पाई।
कृपा भरी दृष्टि नाल महाराज जी सारिया वल वेखदे ने ते जेदे वल वेखदे ने ओदियां कामनावां पूर्ण हो जांदियां हन, ओदे मन दियां कामनावां ओ पूर्ण हो जांदियां हन।
अगगन मिटे पुनीत पए है,
जेदे वल वेखदे ने ओदे पाप मिट जांदे हन, ओदे पापां दा नाश हो जांदा। कृपा कटाख अवलोकन कीनो दास का दुख बिदारियो, ऐसी कृपा दृष्टि करदे हन।
ਬਾਰਸੁਤ ਬਿਤ ਗਨ ਆਦਿ ਲਏ ਹੈ।
ਸਤਿਗੁਰਾਂ ਕੋਲੋਂ ਵਰ ਪ੍ਰਾਪਤ ਕਰਦੇ ਨੇ, ਪੁੱਤਰ ਧਨ ਸੰਪਦਾ ਵਿਭੂਤੀਆਂ ਜੋ ਜੋ ਚਾਹੀਦਾ ਸਤਿਗੁਰਾਂ ਦੇ ਚਰਨਾਂ ਚੋਂ ਲੈਂਦੇ ਹਨ।
ਵਿਆਹ ਜਾਣ ਉਤਲਾਵਤ ਆਏ,
ਕਈ ਸਿੱਖ ਵਿਆਹ ਜਾਣ ਕੇ ਵੀ ਵਿਆਹ ਦਾ ਸਮਾਗਮ ਹੈ ਤੇ ਅਸੀਂ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰੀਏ, ਇਸ ਕਰਕੇ ਕਈ ਸਿੱਖ ਚੱਲ ਕੇ ਆਏ ਨੇ।
ਸਮੇਂ ਦੁਪਹਿਰੀ ਦਰਸ਼ਨ ਪਾਏ,
ਦੁਪਹਿਰ ਦੇ ਸਮੇਂ ਤੱਕ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਰਹੇ।
ਸੁਧਤ ਹੁਤੇ ਸਿੱਖ ਸੰਗਤ ਸਾਰੇ,
ਖਾਲਸਾ ਜੀ ਜਿਹੜੀ ਕਾਬਲ ਤੋਂ ਸਿੱਖ ਸੰਗਤ ਆਈ ਹੈ ਇਹ ਦੁਪਹਿਰ ਦੇ ਸਮੇਂ ਆਏ ਸੀ ਤੇ ਦੁਪਹਿਰੇ ਆ ਕੇ ਇਹਨਾਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਭੁੱਖ ਲੱਗੀ ਹੋਈ ਸੀ ਸਾਰੇ ਸਿੱਖਾਂ ਨੂੰ। ਜਿੰਨੀ ਸੰਗਤ ਆਈ ਹੈ, ਕਾਬਲ ਤੋਂ ਸਿੱਖ ਆਏ ਨੇ, ਮਸੰਦ ਆਏ ਨੇ, ਦੁਪਹਿਰ ਦਾ ਸਮਾਂ ਸੀ, ਦੁਪਹਿਰੇ ਆ ਕੇ ਦਰਸ਼ਨ ਕੀਤੇ ਤੇ ਇਹਨਾਂ ਨੂੰ ਭੁੱਖ ਲੱਗੀ ਹੋਈ ਸੀ।
ਦੇਗ ਚੁੱਕੀ ਹੋਏ ਨਹੀਂ ਆਹਾਰੇ,
ਪਰਮੇਸ਼ਰ ਵੱਲੋਂ ਉਧਰ ਲੰਗਰ ਵੀ ਜਿਹੜੇ ਸਾਨੂੰ ਮਸਤਾਨੇ ਹੋ ਗਏ, ਲੰਗਰ ਦੁਪਹਿਰ ਦਾ ਜਿਹੜਾ ਉਹ ਵਰਤ ਚੁੱਕਾ ਸੀ ਤੇ ਦੁਬਾਰਾ ਲੰਗਰ ਤਿਆਰ ਹੋਣ ਵਾਸਤੇ ਹਲੇ ਸਮਾਂ ਲੱਗਣਾ ਸੀ।
ਸਭ ਕੀ ਕੁਸ਼ਲ ਪੂਜ ਗੁਰ ਸਵਾਮੀ,
ਉਹ ਜਗਤ ਸਵਾਮੀ ਜੀ ਨੇ ਜਿੰਨੀ ਸੰਗਤ ਆਈ ਹੈ ਨਾ ਕਾਬਲ ਤੋਂ, ਸਭ ਦੀ ਕੁਸ਼ਲ ਪ੍ਰਸੰਨਤਾ ਮਹਾਰਾਜ ਜੀ ਨੇ ਪੁੱਛੀ ਹੈ।
ਬੜੀ ਭੋਰ ਕੇ ਮਾਰਗ ਗਾਮੀ,
ਮਹਾਰਾਜ ਜੀ ਕਹਿਣ ਲੱਗੇ ਬਈ ਸਵੇਰ ਦੇ ਟੁਰੇ ਹੋਣੇ ਹੋ ਤਾਂ ਹੁਣ ਤੁਸੀਂ ਦੁਪਹਿਰੇ ਆ ਕੇ ਪਹੁੰਚੇ ਹੋ।
ਸ਼ਰਮਤ ਅਹੇ ਕਬ ਕਰੇ ਆਹਾਰਾ,
ਸਤਿਗੁਰਾਂ ਨੇ ਵੀ ਵਿਚਾਰ ਕੀਤੀ ਵੀ ਸਵੇਰ ਦੇ ਸਿੱਖ ਟੁਰੇ ਹੋਣੇ ਨੇ, ਰਸਤੇ ਜਿਨ੍ਹਾਂ ਨੂੰ ਕਿਹੜਾ ਲੰਗਰ ਤਿਆਰ ਕਰਨ ਦਾ ਸਮਾਂ ਲੱਗਾ ਹੋਣਾ ਵੀ ਸਾਰਾ ਦਿਨ ਚਲਦਿਆਂ ਚਲਦਿਆਂ ਹੁਣ ਦੁਪਹਿਰੇ ਇੱਥੇ ਸਾਡੇ ਕੋਲ ਆ ਕੇ ਪਹੁੰਚੇ ਹਨ।
ਹਿਮਲਖ ਸਤਿਗੁਰ ਬਾਕੀ ਉਚਾਰਾ,
ਸੰਗਤ ਨੂੰ ਭੁੱਖਿਆਂ ਜਾਣ ਕੇ ਵੀ ਸੰਗਤ ਭੁੱਖੀ ਹੈ, ਦੁਪਹਿਰ ਦਾ ਸਮਾਂ, ਲੰਗਰ ਪ੍ਰਸ਼ਾਦੇ ਦਾ ਵੀ ਸਮਾਂ ਸੀ, ਪਰਮੇਸ਼ਰ ਵੱਲੋਂ ਉਧਰ ਲੰਗਰ ਜਿਹੜਾ ਸੀ ਗੁਰੂ ਕਾ ਉਹ ਵਰਤ ਚੁੱਕਾ ਸੀ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਸਾਰੀ ਗੱਲਾਂ ਦੀ ਵਿਚਾਰ ਕੀਤੀ ਤੇ ਵਿਚਾਰ ਕੇ ਮਹਾਰਾਜ ਜੀ ਬੋਲੇ,
ਅੰਤਰ ਹੋਤ ਜਾ ਪਕਵਾਨ।
ਮਹਾਰਾਜ ਜੀ ਜਿੱਥੇ ਅੰਦਰ ਪਕਵਾਨ ਤਿਆਰ ਹੋ ਰਹੇ ਸੀ, ਮਾਤਾ ਦਮੋਦਰੀ ਜੀ, ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ, ਬੀਬੀ ਵੀਰੋ ਦੇ ਮਾਤਾ ਜੀ, ਉਹ ਅੱਗੇ ਵਿਆਹ ਵਾਸਤੇ ਪਕਵਾਨ ਤਿਆਰ ਕਰਾ ਕਰਾ ਕੇ ਰੱਖ ਰਹੇ ਸੀ। ਕਹਿੰਦੇ ਜਿੱਥੇ ਅੰਦਰ ਪਕਵਾਨ ਤਿਆਰ ਹੋ ਰਹੇ ਸਨ,
ਕਹਿ ਕਹਿ ਪਠੇ ਦਾਸ ਤਿਸ ਥਾਨ।
ਮਹਾਰਾਜ ਜੀ ਨੇ ਆਪਣਾ ਇੱਕ ਦਾਸ, ਇੱਕ ਸੇਵਾਦਾਰ ਕਹਿ ਕੇ ਉੱਥੇ ਲੰਗਰ ਵਿੱਚ ਭੇਜਿਆ ਜਿੱਥੇ ਪਕਵਾਨ ਤਿਆਰ ਹੁੰਦੇ ਸੀ।
ਹਿਤ ਸਿੱਖਣ ਕੇ ਆਨੋ ਜਾਏ,
ਉਹਨੂੰ ਮਹਾਰਾਜ ਜੀ ਨੇ ਆਖਿਆ ਬਈ ਜਾ ਕੇ ਦਮੋਦਰੀ ਕੋਲ ਜਾਓ, ਜਿੱਥੇ ਪਕਵਾਨ ਤਿਆਰ ਹੋ ਰਹੇ ਨੇ ਉੱਥੇ ਸੰਗਤ ਦੇ ਛਕਣ ਵਾਸਤੇ, ਕਾਬਲ ਤੋਂ ਸੰਗਤ ਆਈ ਹੈ ਚੱਲ ਕੇ ਤੇ ਸੰਗਤ ਦੇ ਸਿੱਖਾਂ ਦੇ ਛਕਣ ਵਾਸਤੇ ਤੁਸੀਂ ਉੱਥੋਂ ਪਕਵਾਨ ਲੈ ਕੇ ਆਓ।
ਫਕਤ ਛੁਦਤ ਬੋ ਇਹ ਸਮੁਦਾਏ,
ਥੱਕੇ ਵੀ ਹੋਏ ਨੇ ਤੇ ਭੁੱਖੇ ਵੀ ਨੇ ਦੋਵੇਂ ਕੰਮ, ਨਾਲੇ ਥੱਕੇ ਵੀ ਹੋਏ ਨੇ ਤੇ ਭੁੱਖ ਵੀ ਇਹਨਾਂ ਨੂੰ ਬੜੀ ਲੱਗੀ ਹੋਈ ਹੈ।
ਤ੍ਰਿਪਤ ਕਰੋ ਦੀਜੇ ਹਿਤ ਖੈਬੇ,
ਇਹਨਾਂ ਨੂੰ ਤ੍ਰਿਪਤ ਕਰੋ, ਛਕਣ ਵਾਸਤੇ ਇਹਨਾਂ ਨੂੰ ਪਕਵਾਨ ਲਿਆ ਕੇ ਦਿਓ ਜਿੱਥੇ ਅੰਦਰ ਪਕਵਾਨ ਬਣ ਰਹੇ ਨੇ।
ਕਹੇ ਦਾਸੀ ਅੰਤਰ ਤਬ ਲੈਬੇ,
ਸਤਿਗੁਰਾਂ ਦਾ ਹੁਕਮ ਸੁਣ ਕੇ ਜਿਹੜੇ ਸੇਵਾਦਾਰ ਸੀ ਉਹ ਗਏ ਮਾਤਾ ਦਮੋਦਰੀ ਜੀ ਦੇ ਕੋਲ ਜਿੱਥੇ ਅੰਦਰ ਪਕਵਾਨ ਤਿਆਰ ਹੋ ਰਹੇ ਸਨ।
ਜੈ ਦਮੋਦਰੀ ਚਿਤ ਸਾਵਧਾਨ,
ਉੱਥੇ ਅੱਗੇ ਮਾਤਾ ਦਮੋਦਰੀ ਜੀ ਸਾਵਧਾਨ ਹੋ ਕੇ ਬੈਠੇ ਹੋਏ ਸੀ ਤੇ ਤਿਆਰੀ ਕਰਵਾ ਰਹੇ ਸੀ, ਪਕਵਾਨ ਤਿਆਰ ਕਰਵਾ ਕਰਵਾ ਕੇ ਕੋਠੇ ਚ ਰੱਖ ਰਹੇ ਸਨ।
ਕਰਵਾਵਤ ਬਹੁ ਵਿਧ ਪਕਵਾਨ,
ਬਹੁ ਪ੍ਰਕਾਰ ਦੇ ਪਕਵਾਨ ਮਾਤਾ ਦਮੋਦਰੀ ਜੀ ਤਿਆਰ ਕਰਵਾ ਰਹੇ ਸੀ।
ਗੋਸ਼ਟ ਅੰਤਰ ਕਰ ਕਰ ਧਰੇ,
ਉਹ ਪਕਵਾਨ ਤਿਆਰ ਕਰਵਾ ਕੇ ਕੋਠੇ ਦੇ ਵਿਚ ਰੱਖ ਰਹੇ ਸਨ।
ਹਿਤ ਬਰਾਤ ਕੇ ਸੰਚਨ ਕਰੇ,
ਬਰਾਤ ਵਾਸਤੇ ਇਕੱਠੇ ਕਰਕੇ ਰੱਖ ਰਹੇ ਸੀ ਵੀ ਬਰਾਤ ਆਉਣੀ ਹੈ ਵੀਰੋ ਦੀ, ਇਸ ਕਰਕੇ ਬਰਾਤ ਨੂੰ ਛਕਣ ਵਾਸਤੇ ਇਹ ਪਕਵਾਨ ਦੇਣੇ ਨੇ।
ਤਬ ਸਿੱਖਣ ਕਰ ਜੋਰ ਅਲਾਏ,
ਉਸ ਵੇਲੇ ਉਹ ਸਿੱਖ ਆ ਗਏ ਮਾਤਾ ਦਮੋਦਰੀ ਜੀ ਕੋਲ, ਉਹਨਾਂ ਨੇ ਹੱਥ ਜੋੜ ਕੇ ਮਾਤਾ ਜੀ ਨੂੰ ਬੇਨਤੀ ਕੀਤੀ,
ਸੁਣੋ ਮਾਤ ਜੀ ਗੁਰੂ ਪਠਾਏ,
ਮਾਤਾ ਜੀ ਸਾਨੂੰ ਸਤਿਗੁਰਾਂ ਨੇ ਭੇਜਿਆ, महाराज जी ने सानू आप जी दे कोल भेजिया है।
पश्चिम ते संगत कछ आई,
काबल तो संगत आई है, चल के पश्चिम दिशा तो संगत आई है।
अनगन रुचर उपायन लियाई,
बड़िया बड़िया सोहनिया पिटावा गुरु के सिख सतगुरां लई लैके आए ने।
देख बिखे अब नहीं आ रहा,
ते हुण दोपहर दे समय आए ने, उधर लंगर जेड़े ने मस्ताने हो गए ने। देग दे विच लंगर दे विच इस वेले प्रशादा कोई नहीं, प्रशादा समाप्त हो चुका है।
शुद्ध सिख अब लो दिन टारा,
हाले दिन टलिया ते सिख जेड़े ने वो बड़े भुखे ने, उन्हां नूं भुख लगी हुई है जेड़ी संगत आई है।
दिन हित मंगवायो पकवान,
उस संगत वास्ते सतगुरां ने पकवान मंगाए ने। जेड़ी संगत भुखी है काबल तो आई है, ਉਹ ਸੰਗਤ ਵਾਸਤੇ ਸਤਿਗੁਰੂ ਜੀ ਨੇ ਪਕਵਾਨ ਮੰਗਾਏ ਹਨ।
ਕੁਛ ਤ੍ਰਿਪਤ ਹੋਏ ਕਰਕੇ ਖਾਨ,
ਚਲੋ ਥੋੜਾ ਬਹੁਤਾ ਪਕਵਾਨ ਛਕ ਲੈਣਗੇ ਤੇ ਛਕ ਕੇ ਉਹਨਾਂ ਨੂੰ ਕੁਝ ਕੁ ਰਜੇਵਾ ਮਿਲੇਗਾ, ਕੁਝ ਕੁ ਤ੍ਰਿਪਤ ਹੋਣਗੇ।
ਸੁਣ ਦਮੋਦਰੀ ਮਤ ਵਿਚ ਲਾਈ,
ਜਦੋਂ ਮਾਤਾ ਦਮੋਦਰੀ ਨੇ ਗੱਲ ਸੁਣੀ, ਸੁਣ ਕੇ ਮਾਤਾ ਜੀ ਦੀ ਮਤ ਵਿਚਲਿਤ ਹੋ ਗਈ। ਕਈ ਵਾਰੀ ਵੱਡਿਆਂ ਵੱਡਿਆਂ ਬੰਦਿਆਂ ਕੋਲੋਂ ਵੀ ਗਲਤੀਆਂ ਹੋ ਜਾਂਦੀਆਂ ਨੇ, ਤੋ ਮਾਤਾ ਦਮੋਦਰੀ ਜੀ ਦੀ ਮਤ ਉਸ ਵੇਲੇ ਵਿਚਲਿਤ ਹੋ ਗਈ।
ਸਿੱਖ ਵਿਸ਼ਾਲ ਸਦਨ ਜਨਮਾਈ,
ਹਾਲਾਂਕਿ ਬੜੇ ਵਿਸ਼ਾਲ ਸਿੱਖ ਦੇ ਘਰ ਜਨਮ ਹੋਇਆ ਦਮੋਦਰੀ ਦਾ। ਪਿਤਾ ਪੁਰਖੀ ਸਿੱਖੀ ਨੂੰ ਪ੍ਰਾਪਤ ਹੋਈ ਸੀ, ਨਾਰਾਇਣ ਦਾਸ ਦੀ ਸਪੁੱਤਰੀ ਭਾਈ ਪਾਰੋ ਦੀ ਅੰਸ਼ ਵੰਸ਼ ਚੋਂ ਸੀ। ਹਾਲਾਂਕਿ ਸਿੱਖੀ ਵਿਰਾਸਤ ਵਿਚ ਮਿਲੀ ਹੋਈ ਸੀ, ਸਿੱਖ ਦੇ ਘਰ ਚ ਜਨਮੀ ਸੀ।
ਗੁਰ ਘਰ ਮੈਂ ਨਿਤ ਵਾਸ ਕਰੰਤੀ,
ਫਿਰ ਗੁਰੂ ਘਰ ਦੇ ਵਿਚ ਰੋਜ਼ ਇਹਦਾ ਵਾਸਾ ਸੀ, ਗੁਰੂ ਘਰ ਦੇ ਵਿਚ ਰਹਿੰਦੀ ਸੀ।
ਸਿੱਖੀ ਮੈਂ ਮਾਦਕ ਲਖੰਤੀ,
ਸਿੱਖੀ ਦੀ ਮਹਿਮਾ ਵੀ ਜਾਣਦੀ ਹੈ ਮਾਤਾ ਦਮੋਦਰੀ, ਵੀ ਸਿੱਖੀ ਬੜੀ ਉੱਤਮ ਹੈ।
ਕਹੂ ਜੇ ਹੋਣਹਾਰ ਗਤ ਹੋਏ,
ਪਰ ਖਾਲਸਾ ਜੀ ਫਿਰ ਵੀ ਜਿਹੜੀ ਹੋਣੀ ਹੈ ਨਾ, ਉਹ ਜਿਵੇਂ ਵਰਤਣੀ ਹੁੰਦੀ ਹੈ ਉਦਾਂ ਹੀ ਵਰਤਦੀ ਹੈ। ਹੋਣ ਹਾਰ ਜਿਹੜੀ ਹੈ ਉਹ ਉਸੇ ਤਰ੍ਹਾਂ ਹੀ ਵਰਤਦੀ ਹੈ।
ਮਤ ਬੋਲੀ ਬਚ ਸੋਏ,
ਉਸ ਵੇਲੇ ਮਾਤਾ ਦਮੋਦਰੀ ਜੀ ਦੀ ਮਤ ਵਿਚਲਿਤ ਹੋ ਗਈ ਤੇ ਮਾਤਾ ਜੀ ਬੋਲੇ,
ਇਹ ਪਕਵਾਨ ਸਭੁਨ ਕੇ ਸੁਣੋ,
ਕਹਿਣ ਲੱਗੇ ਵੀ ਇਹ ਜਿਹੜੇ ਪਕਵਾਨ ਨੇ ਨਾ, ਇਹ ਤਾਂ ਸ਼ਗਨ ਦੇ ਨੇ, ਇਹ ਸ਼ਗਨਾਂ ਦੇ ਪਕਵਾਨ ਤਿਆਰ ਹੋ ਰਹੇ ਨੇ।
ਘਰ ਘਰ ਤਿਆਰ ਰੱਖਦੀ ਕਨੋ,
ਮੈਂ ਇਹ ਤਿਆਰ ਕਰ ਕਰਕੇ ਇਕੱਠੇ ਕਰਕੇ ਰੱਖ ਰਹੀ ਹਾਂ।
ਪ੍ਰਥਮ ਬਰਾਤੀ ਅਚਵਨ ਕਰ,
ਇਹ ਜਿਹੜੇ ਪਕਵਾਨ ਨੇ ਪਹਿਲਾਂ ਬਰਾਤੀ ਛਕਣਗੇ, ਇਹ ਸਿੱਖਾਂ ਵਾਸਤੇ ਥੋੜੀ ਨੇ ਪਹਿਲਾਂ, ਇਹ ਤਾਂ ਪਹਿਲਾਂ ਬਰਾਤੀ ਛਕਣਗੇ।
ਤਿੰਨ ਪੀਛੇ ਕੋ ਮੁਖ ਮੈਂ ਧਰ ਹੈ,
ਪਹਿਲਾਂ ਬਰਾਤੀ ਛਕਣਗੇ, ਫਿਰ ਜਿਹੜੇ ਵਧਣਗੇ ਉਹ ਸਿੱਖ ਛਕਣਗੇ, ਉਹ ਸਿੱਖਾਂ ਨੂੰ ਮਿਲਣਗੇ।
ਪ੍ਰਥਮ ਨਾ ਉਚਿਤ ਕਿਸੂ ਕੋ ਦੇਵੇ,
ਪਹਿਲਾਂ ਨੀ ਮੈਂ ਇਹ ਪਕਵਾਨ ਕਿਸੇ ਨੂੰ ਦੇਣੇ, ਜੇ ਹੁਣੇ ਹੀ ਵੰਡਣ ਲੱਗ ਪਈ ਤੇ ਫਿਰ ਤਾਂ ਰੋਜ਼ ਹੀ ਕੋਈ ਨਾ ਕੋਈ ਆ ਜਾਇਆ ਕਰੇਗਾ, ਜੋੜਨੇ ਕਿਵੇਂ ਨੇ। ਇਸ ਕਰਕੇ ਮੈਂ ਇਹ ਪਹਿਲਾਂ ਨੀ ਦੇਣੇ ਕਿਸੇ ਨੂੰ ਖਾਣ ਵਾਸਤੇ, ਤਾਂ ਬਰਾਤੀਆਂ ਵਾਸਤੇ ਨੇ।
ਬਿਗੜ ਰੀਤ ਜੇ ਕਿਮਲੇ ਖੈਬੇ,
ਇਦਾਂ ਪਹਿਲਾਂ ਕਿਸੇ ਨੂੰ ਖਾਣ ਨੂੰ ਦੇ ਦਿੱਤੇ, ਨਾਲੇ ਸਗਨਾਂ ਦੇ ਪਕਵਾਨ ਪਹਿਲਾਂ ਹੀ ਜੂਠੇ ਕਰਾ ਦੇ, ਏਦਾਂ ਨੀ ਮੈਂ ਦੇਣੇ, ਏਦਾਂ ਤਾਂ ਰੀਤ ਵਿਗੜ ਜਾਏਗੀ।
ਸੁਣਤ ਸਿੱਖ ਛੂਛੇ ਅਟ ਆਏ,
ਏਦਾਂ ਮਾਤਾ ਨੇ ਜਵਾਬ ਦੇ ਦਿੱਤਾ। ਉਹ ਜਿਹੜੇ ਸੇਵਕ ਲੈਣ ਗਏ ਸੀ ਉਹ ਖਾਲੀ ਹੱਥ ਹੀ ਗੁਰੂ ਹਰਗੋਬਿੰਦ ਸਾਹਿਬ ਕੋਲ ਵਾਪਸ ਆ ਗਏ।
ਗਏ ਨਾ ਅਬਲੋ ਸ਼ਬਨ ਮਨਾਏ,
ਆ ਕੇ ਸਤਿਗੁਰਾਂ ਨੂੰ ਦੱਸਿਆ, ਕਹਿਣ ਲੱਗੇ ਮਾਤਾ ਜੀ ਕਹਿੰਦੇ ਨੇ ਵੀ ਹਾਲੇ ਤੱਕ ਤਾਂ ਮੈਂ ਕੋਈ ਸ਼ਗਨ ਨਹੀਂ ਮਨਾਇਆ।
ਜਬੇ ਬਰਾਤੀ ਅਚਵਨ ਕਰੇ,
ਵੀ ਜਦੋਂ ਇਹ ਪਕਵਾਨ ਬਰਾਤੀ ਛਕਣਗੇ, ਜਦੋਂ ਇਹ ਪਕਵਾਨ ਬਰਾਤੀਆਂ ਨੂੰ ਖਾਣ ਨੂੰ ਮਿਲਣਗੇ,
ਪਿੱਛੇ ਅਪਰ ਕੋਏ ਮੁਖ ਤਰੇ,
ਬਾਅਦ ਵਿੱਚ ਕਿਸੇ ਦੇ ਮੂੰਹ ਚ ਪਾਣੇ ਨੇ, ਪਹਿਲਾਂ ਇਹ ਬਰਾਤੀ ਖਾਣਗੇ, ਫਿਰ ਜਿਹੜੇ ਵਧਣਗੇ ਉਹ ਸਿੱਖਾਂ ਨੂੰ ਛਕਣ ਵਾਸਤੇ ਮਿਲਣਗੇ।
ਸਿੱਖ ਸੰਗਤ ਚੋਂ ਦਿਸ਼ ਪਰਵਾਰੇ,
ਸਤਿਗੁਰੂ ਜੀ ਨੂੰ ਏਦਾਂ ਆ ਕੇ ਦੱਸਿਆ ਉਹਨਾਂ ਸੇਵਾਦਾਰਾਂ ਨੇ, ਸਿੱਖ ਸੰਗਤ ਮਹਾਰਾਜ ਜੀ ਦੇ ਚਾਰੇ ਪਾਸੇ ਬੈਠੀ ਸੀ।
ਸੁਣਤ ਗੁਰੂ ਰਿਸ ਕੋਰ ਤਾਰੇ,
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਵੀ ਰਸ ਚ ਆ ਗਏ। ਮਹਾਰਾਜ ਜੀ ਆਪਣੇ ਸਿੱਖਾਂ ਨਾਲ ਬੜਾ ਹੀ ਪਿਆਰ ਕਰਦੇ ਨੇ, ਬਹੁਤ ਹੀ ਸਨੇਹ ਆਪਣੇ ਸਿੱਖਾਂ ਨਾਲ ਕਰਦੇ ਨੇ। ਤੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਸੁਣਿਆ ਵੀ ਦਮੋਦਰੀ ਨੇ ਨਾ ਕਰ ਦਿੱਤੀ ਪਕਵਾਨ ਦੇਣੋ, ਇੱਕ ਤਾਂ ਸਾਡਾ ਹੁਕਮ ਸੀ, ਦੂਜਾ ਸਿੱਖਾਂ ਦੀ ਸੇਵਾ ਸੀ, ਤੋ ਮਹਾਰਾਜ ਜੀ ਬੀ ਰਸ ਵਿਚ ਆ ਗਏ।
ਆਇਸ ਮੇਟਨ ਕਰੇ ਹਮਾਰੀ ਚਹਿਤ ਬਰਾਤ ਅਚਾਉ ਆਰੀ।
ਮਹਾਰਾਜ ਜੀ ਨੇ ਬਚਨ ਕੀਤਾ ਵੀ ਇੱਕ ਤਾਂ ਸਾਡੀ ਆਗਿਆ ਮੇਟੀ ਹੈ ਦਮੋਦਰੀ ਨੇ, ਅਸੀਂ ਹੁਕਮ ਭੇਜਿਆ ਸੀ ਤੇ ਸਾਡਾ ਹੁਕਮ ਮੋੜਿਆ ਦਮੋਦਰੀ ਨੇ, ਤੇ ਦੂਜਾ ਫਿਰ ਉਹਨਾਂ ਨੇ ਆਖਿਆ ਵੀ ਇਹ ਬਰਾਤ ਨੂੰ ਛਕਾਣੇ ਨੇ, ਇਹ ਜਿਹੜੇ ਪਕਵਾਨ ਨੇ ਇਹ ਬਰਾਤੀਆਂ ਨੂੰ ਦੇਣੇ ਹਨ।
ਸਿੱਖ ਸਦਾ ਮੋਕੋ ਅਤ ਪਿਆਰੇ ਨਿਸ ਦਿਨ ਜਿਨ ਕੋ ਹਿਰਦੇ ਸੰਭਾਰੇ।
ਮੇਰੇ ਸਿੱਖ ਮੈਨੂੰ ਬੜੇ ਪਿਆਰੇ ਨੇ, ਮੈਨੂੰ ਜਾਨ ਤੋਂ ਵੀ ਪਿਆਰੇ ਨੇ, ਜਿਨ੍ਹਾਂ ਨੂੰ ਮੈਂ ਰਾਤ ਦਿਨ ਆਪਣੇ ਹਿਰਦੇ ਚ ਸੰਭਾਲਦਾ, ਇਹੋ ਜੇ ਸਿੱਖ ਜਿਹੜੇ ਮੈਨੂੰ ਜਾਨ ਤੋਂ ਜਿੰਦ ਤੋਂ ਪਿਆਰੇ ਹਨ।
ਜਿਮ ਉਪਵਨ ਮੈਂ ਤਰਵਰ ਖੜੇ,
ਜਿਵੇਂ ਕਿਸੇ ਬਾਗ ਦੇ ਵਿਚ ਦਰਖਤ ਖੜੇ ਹੁੰਦੇ ਨੇ, ਬੂਟੇ ਖੜੇ ਹੁੰਦੇ ਨੇ,
ਸਬਨ ਸੰਭਾਲਣ ਮਾਲੀ ਕਰੇ,
ਉਹਨਾਂ ਸਾਰੇ ਬੂਟਿਆਂ ਨੂੰ ਮਾਲੀ ਸੰਭਾਲਦਾ, ਉਹਨਾਂ ਸਾਰੇ ਬੂਟਿਆਂ ਦੀ ਪਰਵਰਿਸ਼ ਮਾਲੀ ਕਰਦਾ।
ਭਾਰਤ ਹੈ ਕਰ ਪ੍ਰੇਮ ਕਨੇਰਾ,
ਤੇ ਬੜਾ ਕਨੇਰਾ ਪ੍ਰੇਮ ਕਰਕੇ ਉਹਨਾਂ ਸਾਰੇ ਬੂਟਿਆਂ ਨੂੰ ਪਾਲਦਾ ਹੈ।
ਕਿਮ ਸੰਗਤੀ ਉਪਬਨ ਹੈ ਮੇਰਾ,
ਇਸੇ ਤਰ੍ਹਾਂ ਮੇਰੀ ਸੰਗਤ ਮੇਰਾ ਬਗੀਚਾ ਹੈ, ਤੇ ਮੈਂ ਆਪਣੀ ਸੰਗਤ ਨੂੰ ਬਗੀਚੇ ਵਾਂਗੂ ਮਾਲੀ ਬਣ ਕੇ ਪਾਲਦਾ ਹਾਂ।
ਕਰਤੇ ਅਨਾਦਰ ਤੈ ਸਿੱਖ ਕੇਰਾ ਤੈ ਕੇ ਸੰਗ ਹੋਤ ਹੈ ਮੇਰਾ।
ਮਹਾਰਾਜ ਜੀ ਕਹਿੰਦੇ ਜੇ ਕਿਸੇ ਸਿੱਖ ਦਾ ਕੋਈ ਅਨਾਦਰ ਕਰਦਾ ਤੇ ਉਹ ਸਿੱਖ ਦਾ ਅਨਾਦਰ ਨੀ ਮੇਰਾ ਅਨਾਦਰ ਹੈ, ਉਹ ਗੁਰੂ ਦਾ ਅਨਾਦਰ ਹੈ, ਕਿਉਂਕਿ ਸਿੱਖ ਦੇ ਵਿਚ ਮੈਂ ਵਸਦਾ ਨਾ, ਸਿੱਖ ਮੈਂ ਤੇ ਸਿੱਖ ਰੂਪ ਮੈਂ ਹਾਂ ਤੇ ਸਿੱਖ ਮੇਰਾ ਰੂਪ ਹੈ, ਦੋਹਾਂ ਚ ਭੇਦ ਨਹੀਂ। ਇਸ ਕਰਕੇ ਜੇ ਕਿਸੇ ਕੋਈ ਸਿੱਖ ਦਾ ਅਨਾਦਰ ਕਰਦਾ ਉਥੇ ਉਹ ਮੇਰਾ ਅਨਾਦਰ ਕਰਦਾ ਹੈ।
ਕਿਉਂ ਸੁਖ ਪ੍ਰਾਪਤ ਹੋਵੇ ਤਿੰਨ ਕੋ ਗਿਰੇ ਉਹ ਹਿਰਦੇ ਤੇ ਨਿਸ਼ਚਾ ਜਿਨ ਕੋ।
ਉਹਨਾਂ ਨੂੰ ਕਿਉਂ ਕੋਈ ਸੁਖ ਪ੍ਰਾਪਤ ਹੋ ਸਕਦਾ ਜਿਨ੍ਹਾਂ ਦਾ ਨਿਸ਼ਚਾ ਇੱਦਾਂ ਡਿੱਗਾ ਹੋਵੇ ਨਾ, ਉਹਨਾਂ ਨੂੰ ਕਦੇ ਸੁੱਖ ਪ੍ਰਾਪਤ ਨਹੀਂ ਹੁੰਦਾ।
ਪ੍ਰਿਆ ਮੇਰੇ ਸਿੱਖ ਜੈ ਚੱਲ ਜਾਵੇ ਭੋਜਨ ਆਦਿਕ ਆਦਰ ਪਾਵੇ।
ਜਿੱਥੇ ਮੇਰੇ ਪਿਆਰੇ ਸੇਵਕ ਸਿੱਖ ਚੱਲ ਕੇ ਜਾਂਦੇ ਨੇ ਤੇ ਉਹਨਾਂ ਨੂੰ ਛਕਣ ਵਾਸਤੇ ਕੋਈ ਵਧੀਆ ਭੋਜਨ ਦਿੰਦਾ ਹੈ, ਪਕਵਾਨ ਛਕਾ ਕੇ ਉਹਨਾਂ ਨੂੰ ਸੰਤੁਸ਼ਟ ਕਰਦਾ ਹੈ।
ਤਹਾਂ ਬਿਗਨ ਗਨ ਹੋਤ ਬਿਨਾਸ਼ਾ ਪੂਰਨ ਕਰੇ ਤਿਨੋ ਕੀ ਆਸਾ।
ਉੱਥੇ ਸਾਰੇ ਵਿਘਨਾਂ ਦਾ ਨਾਸ ਹੋ ਜਾਂਦਾ, ਜਿੱਥੇ ਮੇਰੇ ਸਿੱਖਾਂ ਦੀ ਸੇਵਾ ਹੁੰਦੀ ਹੈ ਨਾ, ਸਿੱਖਾਂ ਦਾ ਸਤਿਕਾਰ ਹੁੰਦਾ, ਉੱਥੇ ਸਾਰੇ ਵਿਘਨਾਂ ਦਾ ਨਾਸ ਹੋ ਜਾਂਦਾ ਹੈ ਔਰ ਉੱਥੇ ਉਹਨਾਂ ਦੀਆਂ ਸਾਰੀਆਂ ਆਸਾਂ ਪੂਰਨ ਹੁੰਦੀਆਂ ਹਨ।
ਜੇ ਕਰ ਗੁਰ ਕਰ ਕੋ ਪਕਵਾਨ ਨਹੀਂ ਉਚਿਤ ਸਿੱਖਣ ਕੇ ਖਾਨ।
ਕਹਿੰਦੇ ਅੱਛਾ ਫਿਰ ਜੇ ਕਰ ਆ ਗੁਰੂ ਘਰ ਦੇ ਪਕਵਾਨ ਜਿਹੜੇ ਬਣ ਰਹੇ ਨੇ, ਜੇ ਗੁਰੂ ਘਰ ਦੇ ਬਣੇ ਹੋਏ ਪਕਵਾਨ ਮੇਰੇ ਸਿੱਖਾਂ ਦੇ ਛਕਣ ਯੋਗ ਨਹੀਂ, ਮੇਰੇ ਸਿੱਖਾਂ ਦੇ ਛਕਣ ਯੋਗ ਨਹੀਂ ਹਨ।
ਤੋ ਮਲੇਛ ਕੇ ਜੋਗ ਪਛਾਨੋ ਬਲ ਤੇ ਕਰੇ ਆਨ ਕਰ ਖਾਨੋ।
ਜੇ ਇਹ ਗੁਰੂ ਘਰ ਦੇ ਬਣੇ ਪਕਵਾਨ ਮੇਰੇ ਸਿੱਖਾਂ ਦੇ ਛਕਣ ਯੋਗ ਨਹੀਂ ਨਾ, ਤੇ ਫੇਰ ਇਹ ਮਲੇਛਾਂ ਦੇ ਖਾਣ ਯੋਗ ਨੇ, ਹੁਣ ਇਹਨਾਂ ਨੂੰ ਤੁਰਕ ਹੀ ਖਾਣਗੇ ਆ ਕੇ, ਹੁਣ ਇਹਨੂੰ ਬਰਾਤ ਨਹੀਂ ਖਾਏਗੀ, ਹੁਣ ਇਹਨੂੰ ਤੁਰਕ ਹੀ ਖਾਣਗੇ, ਆਪਣਾ ਬਲ ਕਰਕੇ ਜ਼ੋਰ ਲਾ ਕੇ ਉਹੀ ਆ ਕੇ ਖਾਣਗੇ। ਉਹ ਵਚਨ ਫਿਰ ਸੱਚ ਵੀ ਹੋਇਆ, ਜਦੋਂ ਅੰਮ੍ਰਿਤਸਰ ਸਾਹਿਬ ਦੀ ਜੰਗ ਹੋਈ ਤੇ ਤੁਰਕਾਂ ਨੂੰ ਭੁੱਖ ਲੱਗੀ, ਅੰਦਰ ਜਾ ਕੇ ਉਹਨਾਂ ਨੇ ਫਿਰ ਉਹ ਸਾਰੇ ਪਕਵਾਨ ਮਠਿਆਈਆਂ ਤੁਰਕਾਂ ਨੇ ਖਾਧੀਆਂ ਸੀ। ਮਹਾਰਾਜ ਜੀ ਕਹਿੰਦੇ ਜਿਹੜਾ ਮੇਰੇ ਸਿੱਖਾਂ ਦੇ ਛਕਣ ਯੋਗ ਨਹੀਂ, ਫਿਰ ਉਹ ਮਲੇਛਾਂ ਦੇ ਖਾਣ ਯੋਗ ਹੈ।
ਹੋਏ ਅਮੰਗਲ ਵਿਘਨ ਪਰੇ ਹੈ, ਨੀਕੋ ਕਾਜ ਨਾ ਪੂਰਨ ਹੋਏ।
ਹੁਣ ਅਮੰਗਲ ਹੋਇਆ ਹੈ, ਹੁਣ ਵਿਘਨ ਪੈਣਗੇ, ਹੁਣ ਇਹ ਚੰਗਾ ਕੰਮ ਨਹੀਂ ਹੋਇਆ, ਇਹ ਭਲਾ ਕੰਮ ਨਹੀਂ ਹੋਇਆ, ਹੁਣ ਵਿਘਨ ਪੈਣਗੇ।
ਸੁਣ ਗੁਰ ਸਰਾਪ ਦਿਓ ਘਰ ਆਪੇ,
ਤਾਂ ਆਪਣੇ ਘਰ ਨੂੰ ਆਪ ਹੀ ਗੁਰੂ ਸਾਹਿਬ ਨੇ ਸਰਾਪ ਦੇ ਦਿੱਤਾ। ਆਪਣੇ ਸਿੱਖਾਂ ਨਾਲ ਪਿਆਰ ਕਰਦੇ ਨੇ ਨਾ, ਤੇ ਸਤਿਗੁਰਾਂ ਨੇ ਆਪਣੇ ਘਰ ਨੂੰ, ਮਾਤਾ ਦਮੋਦਰੀ ਜੀ ਗੁਰੂ ਸਾਹਿਬ ਦੇ ਮਹਿਲ ਹੀ ਨੇ ਨਾ, ਤੇ ਬੀਬੀ ਵੀਰੋ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ, ਤੇ ਮਹਾਰਾਜ ਜੀ ਨੇ ਆਪਣੇ ਘਰ ਨੂੰ ਹੀ ਇੱਦਾਂ ਬਚਨ ਕਰਕੇ ਸਰਾਪ ਦਿੱਤਾ।
ਸਰਬ ਸਿੱਖ ਤਬ ਥਾਰੇ ਹਰ ਕਾਂਪੇ,
ਜਿਹੜੇ ਸਿੱਖ ਬੈਠੇ ਸੀ ਆਲੇ ਦੁਆਲੇ ਥਰ ਹਰ ਕੰਬਣ ਲੱਗੇ ਕਿ ਸਤਿਗੁਰਾਂ ਨੇ ਇਹ ਕੀ ਬਚਨ ਕਰ ਦਿੱਤਾ, ਇਹ ਮਹਾਰਾਜ ਜੀ ਨੇ ਕਿਹੋ ਜਿਹਾ ਬਚਨ ਫੁਰਮਾ ਦਿੱਤਾ।
ਕ੍ਰੁਦਤ ਬਦਨ ਦੇਖ ਗੁਰ ਕੇਰਾ,
ਸਤਿਗੁਰਾਂ ਦਾ ਬੀਰ ਅਸੀਂ ਰੂਪ ਵੇਖਿਆ ਸਿੱਖਾਂ ਨੇ,
ਮੈਂ ਕੋ ਬੋਲ ਸਕਿਓ ਤਿਸ ਬੇਰਾ,
ਕੋਈ ਬੋਲ ਨਹੀਂ ਸਕਿਆ ਸਤਿਗੁਰਾਂ ਦੇ ਸਾਹਮਣੇ।
ਮੁਖ ਨੀਚੇ ਕਰ ਟਿਗ ਥਿਰ ਸਾਰੇ,
ਸਾਰੇ ਮੂੰਹ ਨੀਵਾਂ ਕਰਕੇ ਬੈਠੇ ਰਹੇ।
ਵੱਡੋ ਵਿਘਨ ਪਾਰ ਦੇ ਵਿਚਾਰੇ,
ਸੋਚਿਆ ਸਭ ਨੇ ਵੀ ਬੜਾ ਵੱਡਾ ਵਿਘਨ ਪੈਦਾ ਹੋ ਗਿਆ।
ਚਿੰਨ ਇੱਕ ਆਇਓ ਹਲਵਾਈ,
ਇਹਨੇ ਨੂੰ ਇੱਕ ਹਲਵਾਈ ਚੱਲ ਕੇ ਆ ਗਿਆ। ਸੰਗਤ ਦੀ ਤਾਂ ਭਾਵਨਾ ਪੂਰੀ ਗੁਰੂ ਸਾਹਿਬ ਨੇ ਕਰ ਹੀ ਦੇਣੀ ਸੀ ਨਾ, ਕਹਿੰਦੇ ਇਹਨੇ ਨੂੰ ਇੱਕ ਹਲਵਾਈ ਚੱਲ ਕੇ ਆ ਗਿਆ।
ਲਿਆਏ ਰਜਤ ਪਣ ਪੰਜ ਮਿਠਾਈ,
ਉਹ ਹਲਵਾਈ 5 ਰੁਪਏ ਦੀ ਮਠਿਆਈ ਉਦੋਂ ਬੜੀ ਖੁੱਲੀ ਆ ਜਾਂਦੀ ਸੀ, 5 ਰੁਪਈਏ ਦੀ ਮਠਿਆਈ ਉਹ ਹਲਵਾਈ ਲੈ ਕੇ ਮਹਾਰਾਜ ਜੀ ਕੋਲ ਆ ਗਿਆ।
ਹੱਥ ਜੋੜ ਸੋ ਭਇਓ ਖਰੋਆ,
ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਖਲੋ ਗਿਆ।
ਸ੍ਰੀ ਗੁਰੂ ਜੀ ਮਮ ਕਾਰਜ ਹੋਵਾ,
ਕਹਿਣ ਲੱਗਾ ਸਤਿਗੁਰੂ ਜੀ ਤੁਹਾਡੀ ਕਿਰਪਾ ਨਾਲ ਮੇਰਾ ਕਾਰਜ ਸਿੱਧ ਹੋ ਗਿਆ। ਉਹਦਾ ਕੋਈ ਕੰਮ ਸਵਰ ਗਿਆ ਸੀ, ਇਸ ਕਰਕੇ ਖੁਸ਼ੀ ਨਾਲ ਲਿਆਇਆ ਸੀ ਮਠਿਆਈ। ਕਹਿੰਦਾ ਮਹਾਰਾਜ ਆਪ ਜੀ ਦੀ ਕਿਰਪਾ ਨਾਲ ਮੇਰਾ ਕੰਮ ਸਵਰ ਗਿਆ।
ਕਰੀ ਹੁਤੀ ਮੈਂ ਸੁਖ ਤੁਮਾਰੀ,
ਤੇ ਮੈਂ ਸੁਖਣਾ ਸੁਖੀ ਸੀ ਕਿ ਜਦੋਂ ਸਤਿਗੁਰੂ ਜੀ ਮੇਰਾ ਕਾਰਜ ਕਰਨਗੇ ਮੈਂ 5 ਰੁਪਈਏ ਦੀ ਮਠਿਆਈ ਲਿਆ ਕੇ ਭੇਟ ਕਰਾਂਗਾ।
ਆਸ ਪੂਰੀ ਤੇ ਲਿਆਏ ਅਗਾਰੀ,
ਤੇ ਮੇਰੀ ਹੁਣ ਆਸ ਪੂਰੀ ਹੋਈ ਹੈ ਤੇ ਮਠਿਆਈ ਮੈਂ ਆਪ ਜੀ ਦੇ ਕੋਲ ਲਿਆਇਆ।
ਬਿਗਸੇ ਕੁਛ ਸਤ ਗੁਰੂ ਬਖਾਨੇ, ਦਿਓ ਸਿੱਖ ਸੰਗਤ ਕੋਏ ਖਾਨੇ।
ਸਤਿਗੁਰੂ ਜੀ ਫਿਰ ਮੁਸਕਰਾ ਪਏ, ਬੜੇ ਖੁਸ਼ ਹੋ ਗਏ ਮਹਾਰਾਜ ਜੀ। ਕਹਿੰਦੇ ਵੇਖੋ ਸਿੱਖਾਂ ਦੀ ਭਾਵਨਾ ਪੂਰੀ ਹੋ ਗਈ। ਮਹਾਰਾਜ ਜੀ ਨੇ ਆਖਿਆ ਭਾਈ ਇਹ ਮਠਿਆਈ ਹੁਣ ਸੰਗਤ ਵਿੱਚ ਵੰਡ ਦਿਓ, ਜਿਹੜੇ ਸਿੱਖ ਆਏ ਨੇ ਕਾਬਲ ਤੋਂ ਇਹਨਾਂ ਦੇ ਵਿੱਚ ਇਹ ਮਠਿਆਈ ਵੰਡ ਦਿਓ।
ਬਾਤ ਮਾਨ ਸਿੱਖਨ ਸੋਲੀਨ, ਸਭ ਬਰਤਾਏ ਅਚਵਨੋ ਕੀਨ।
ਸਤਿਗੁਰਾਂ ਦਾ ਬਚਨ ਮੰਨ ਕੇ ਉਸੇ ਵਕਤ ਸਾਰਿਆਂ ਵਿੱਚ ਉਹ ਮਠਿਆਈ ਵੰਡ ਦਿੱਤੀ, ਜਿੰਨੇ ਸਿੱਖ ਬੈਠੇ ਸਨ ਸਭ ਨੇ ਮਠਿਆਈ ਛਕੀ।
ਹੋਤੇ ਚੁਦਤ ਲੇ ਕੁਛ ਤ੍ਰਿਪਤਾਏ, ਥਿਰੇ ਸਰਬਈ ਨਿਜ ਨਿਜ ਥਾਏ।
ਸਿੱਖ ਭੁੱਖੇ ਸਨ, ਸਭ ਨੂੰ ਚੱਕਣ ਵਾਸਤੇ ਮਠਿਆਈ ਮਿਲ ਗਈ, ਰੱਜ ਕੇ ਤ੍ਰਿਪਤ ਹੋ ਗਏ, ਸਾਰੇ ਬੜੇ ਆਨੰਦਿਤ ਹੋਏ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਆਪੋ ਆਪਣੀਆਂ ਥਾਵਾਂ ਤੇ ਗਏ ਨੇ। ਗਰੀਬ ਨਵਾਜ ਦਇਆ ਨਿਧ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਲੀਲਾ ਵਰਤਾ ਰਹੇ ਨੇ। ਸਾਹਿਬਾਂ ਦੇ ਹੋਰ ਕੌਤਕ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋ।